तक और प्रोग्राम खबर ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਔਰ ਸੁਸ਼ੀਲ ਦਸਾਂਝ ਜੀ ਮੇਰੇ ਨਾਲ ਜੁੜ ਚੁੱਕੇ ਨੇ, ਅੱਧਾ ਘੰਟਾ ਉਹਨਾਂ ਨਾਲ ਲਾਵਾਂਗੇ, ਪੂਰਾ 9 ਵਜੇ ਤੋਂ ਲੈ ਕੇ 9:30 ਵਜੇ ਤੱਕ। ਇਸ ਤੋਂ ਪਹਿਲਾਂ ਮੈਂ ਸੁਸ਼ੀਲ ਦਸਾਂਝ ਜੀ ਨੂੰ ਔਨ ਏਅਰ ਕਰਾਂ। ਮੇਰੇ ਨਾਲ ਇਸ ਸਮੇਂ ਫਾਈਨੈਂਸ਼ੀਅਲ ਐਡਵਾਈਜ਼ਰ ਜਸਵੀਰ ਕੌਰ ਜੀ ਨੇ। ਜਸਵੀਰ ਕੌਰ ਜੀ ਆਪਣਾ ਸੰਦੇਸ਼ ਦੇਣਾ ਚਾਹੁੰਗੇ। ਜਸਵੀਰ ਕੌਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਲਾਈਨ ਡਰੋਪ ਹੋ ਚੁੱਕੀ ਹੈ ਇਹਨਾਂ ਦੀ, ਸੋ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ। ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਜਸਵੀਰ ਕੌਰ ਹੁਣਾਂ ਨੂੰ ਅਸੀਂ ਜਦ ਤੱਕ ਲਾਈਨ ਦੁਬਾਰਾ ਜੋੜਦੇ ਹਾਂ, ਅਤੇ ਆਪਣੇ ਮੈਂ 2-4 ਸੰਦੇਸ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਲਗਜ਼ਰੀ ਲਾਈਟਸ, ਲਗਜ਼ਰੀ ਲਾਈਟਸ ਦਾ ਨੰਬਰ ਹੈ 905-856-9999, 4220 ਸਟੀਲ ਦਾ ਐਵਨਿਊ ਯੂਨਿਟ A8 ਦੇ ਵਿੱਚ ਨੇ। 905-856-9999, 905-856-9999 ਲਗਜ਼ਰੀ ਲਾਈਟਸ। ਲਗਜ਼ਰੀ ਲਾਈਟਸ ਉੱਤੇ ਤੁਸੀਂ ਜਾਣਾ, ਲਗਜ਼ਰੀ ਲਾਈਟਸ ਉੱਤੇ ਕਲੋਜ਼ਿੰਗ ਡਾਊਨ ਸੇਲ ਹੈ। ਇਸ ਮੂਹਰਲੇ ਹਫ਼ਤੇ ਇਹਨਾਂ ਨੇ ਆਪਣੀ ਇਹ ਲੋਕੇਸ਼ਨ ਹੈ ਉਹ ਬੰਦ ਕਰਨੀ ਹੈ। ਕਈ ਟੋਪ ਕੁਆਲਿਟੀ ਦੇ ਕ੍ਰਿਸਟਲ ਸ਼ੈਂਡਲੀਅਰਸ, ਪੈਨਲਿਟਸ ਦੇ ਲਾਈਟਸ, ਆਊਟਡੋਰ ਇਨਡੋਰ ਲਾਈਟਸ ਇਸ ਸਮੇਂ ਬਿਲਕੁਲ ਬਿਲੋ ਕੋਸਟ ਪ੍ਰਾਈਜ਼ ਤੁਹਾਨੂੰ ਦਿੱਤੀ ਜਾ ਰਹੀ ਹੈ। 905-856-9999 ਇਹਨਾਂ ਨੰਬਰ ਹੈ, 905-856-9999 ਦੇ ਉੱਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲੈਣਾ, 905-856-9999। ਔਰ ਅਗਰ ਤੁਸੀਂ ਜੋਬ ਦੀ ਤਲਾਸ਼ ਦੇ ਵਿੱਚ ਹੋ, ਤੁਸੀਂ ਟਰੈਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਹੋ, ਤਾਂ ਇੱਕ ਨੰਬਰ ਨੋਟ ਕਰ ਲਵੋ, 289-323-3855 299-323-3855 ਦੇ ਉੱਤੇ ਕਾਲ ਕਰੋ। ਜੋਬਸ ਹੀ ਜੋਬਸ ਵਾਲਿਆਂ ਨਾਲ, ਟਰੈਕਿੰਗ ਕਿੱਤੇ ਨਾਲ ਸੰਬੰਧਿਤ ਕੋਈ ਵੀ ਜੋਬ ਤੁਹਾਨੂੰ ਚਾਹੀਦੀ ਹੈ, ਤੁਸੀਂ ਓਨਰ ਓਪਰੇਟਰ ਹੋ, ਤੁਸੀਂ ਲੌਂਗ ਹੌਲ 'ਤੇ ਚੱਲਣਾ, ਤੁਸੀਂ ਡੰਪ ਟਰੱਕ ਚਲਾਉਣਾ, ਤੁਸੀਂ ਕੈਨੇਡਾ ਦੇ ਵਿੱਚ ਟਰੱਕ ਚਲਾਉਣਾ, ਟੋਰਾਂਟੋ ਟੂ ਮੋਂਟਰੀਅਲ ਦੇ ਰਨ ਚਾਹੀਦੇ ਨੇ, ਤੁਹਾਨੂੰ ਲੋਕਲ ਰਨ ਚਾਹੀਦੇ ਨੇ, ਸਾਰੀ ਜੋਬਸ ਇਹਨਾਂ ਦੇ ਪਾਸ ਅਵੇਲੇਬਲ ਹੈ। 289-323-3855 ਜਸਵੀਰ ਕੌਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਥੈਂਕ ਯੂ ਜਗਦੀਸ਼ ਜੀ, ਤੁਹਾਨੂੰ ਤੇ ਖਬਰਸਾਰ ਰੇਡੀਓ ਸੁਣ ਰਹੇ ਸਾਰੇ ਹੀ ਲਿਸਨਰਸ ਨੂੰ ਜਸਵੀਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ।
ਹਾਂਜੀ, ਮੇਰਾ ਫੋਨ ਨੰਬਰ ਹੈ 9057815808, 905-781-5508। ਕਾਫੀ ਸਮੇਂ ਤੋਂ ਫੁੱਲ ਟਾਈਮ ਇੰਸ਼ੋਰੈਂਸ ਇੰਡਸਟਰੀ ਨਾਲ ਜੁੜੀ ਹਾਂ ਤੇ ਸਾਰੀਆਂ ਹੀ ਇੰਸ਼ੋਰੈਂਸ ਸਰਵਿਸਿਸ ਪ੍ਰੋਵਾਈਡ ਕਰਦੀ ਹਾਂ ਔਰ ਆਲ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀ ਨੇ ਸਾਰਿਆਂ ਦੇ ਸਾਰਿਆਂ ਨੂੰ ਰਿਪ੍ਰੈਜੈਂਟ ਕਰਦੀ ਹਾਂ। ਸਰਵਿਸਿਸ ਲਾਈਕ ਜਿੱਦਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਰੱਗ ਡੈਂਟਲ ਪਲਾਨਸ, ਜਿਹੜੇ ਕਿ ਉਹੀ ਸਾਨੂੰ ਕਾਫੀ ਚੀਜ਼ਾਂ ਕਵਰ ਨਹੀਂ ਕਰਦੀ, ਉਹ ਤੁਸੀਂ ਇੰਡੀਵਿਜੁਅਲੀ ਡਰੱਗ ਡੈਂਟਲਸ ਵੀ ਲੈ ਸਕਦੇ ਹੋ। ਹੈਲਥ ਇੰਸ਼ੋਰੈਂਸ ਦੇ ਵਿੱਚ ਜਿੱਦਾਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ, ਡਿਸਬਿਲਟੀ ਹੈ, ਸਿਕਨੈਸ ਐਂਡ ਇੰਜਰੀ, ਤੁਸੀਂ ਇੰਸ਼ੋਰੈਂਸ ਲੈ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ, ਜਿਹਦੇ ਵਿੱਚ ਕਿ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਆਉਂਦੀ ਹੈ, ਜਿਹੜੀ ਕਿ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਬਿਨਾਂ ਸਾਨੂੰ ਜਿਹੜਾ ਹੈ ਵੀਜ਼ਾ ਵੀ ਗ੍ਰਾਂਟ ਨਹੀਂ ਹੁੰਦਾ। ਤੇ ਉਹ ਡਾਕੂਮੈਂਟ ਬਹੁਤ ਜ਼ਰੂਰੀ ਹੈ, ਉਹਦੇ ਲਈ ਤੁਹਾਨੂੰ 1 ਸਾਲ ਦੀ ਜਿਹੜੀ ਇੰਸ਼ੋਰੈਂਸ ਹੈ, 1 ਲੱਖ ਦੀ ਜਿਹੜੀ ਹੈ ਬਹੁਤ ਜ਼ਰੂਰੀ ਹੈ, ਉਹ ਤੁਸੀਂ ਮੰਥਲੀ ਪੇਮੈਂਟ ਪਲਾਨ ਦੇ ਵਿੱਚ ਵੀ ਲੈ ਸਕਦੇ ਹੋ। ਬਾਕੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੰਸ਼ੋਰੈਂਸ ਜਦੋਂ ਵੀ ਤੁਸੀਂ ਲੈਣੇ ਹੋ, ਚਾਹੇ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਉਹਦਾ ਕਿ ਹੈਲਥ ਇੱਕ ਮੇਜਰ ਰੋਲ ਜਿਹੜਾ ਹੈ ਉਹ ਰੱਖਦੀ ਹੈ, ਕਿਉਂਕਿ ਜਦੋਂ ਵੀ ਅਸੀਂ ਕੋਈ ਇੰਸ਼ੋਰੈਂਸ ਲੈਂਦੇ ਹਾਂ, ਸਾਡਾ ਜਿਹੜਾ ਪ੍ਰੀਮੀਅਮ ਹੈ ਉਹ ਸਾਡੀ ਹੈਲਥ ਔਰ ਏਜ ਤੇ ਹੀ ਡਿਪੈਂਡ ਕਰਦਾ ਹੈ। ਤਾਂ ਹਮੇਸ਼ਾ ਜਦੋਂ ਤੁਸੀਂ ਹੈਲਦੀ ਹੋ ਤੇ ਤੁਹਾਡੀ ਏਜ ਘੱਟ ਹੈ, ਤਾਂ ਤੁਹਾਨੂੰ ਜਿਹੜਾ ਪ੍ਰੀਮੀਅਮ ਵੀ ਬਹੁਤ ਅੱਛਾ ਮਿਲ ਜਾਂਦਾ ਹੈ ਤੇ ਤੁਹਾਡੇ ਜਿਹੜੇ ਅਪਰੂਵਲ ਨੇ ਉਹ ਵੀ ਬਹੁਤ ਜਲਦੀ ਮਿਲ ਜਾਂਦੇ ਨੇ। ਤਾਂ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਜਿੰਨੀ ਤੋਂ ਜਲਦੀ ਐਜ ਅਰਲੀ ਐਜ ਪੋਸੀਬਲ ਆਪਣੇ ਆਪ ਨੂੰ ਕਵਰ ਕਰੋ, ਕਿਉਂਕਿ ਕਦੇ ਵੀ ਮਿਸ ਹੈਪਨ ਕੁਛ ਵੀ ਕਦੇ ਵੀ ਲਾਈਫ 'ਚ ਹੋ ਸਕਦਾ, ਕਦੇ ਵੀ ਕੋਈ ਇਲਨੈਸ ਉਹਨੇ ਦੱਸ ਕੇ ਨਹੀਂ ਆਉਣਾ, ਕੁਛ ਮਿਸ ਹੈਪਨ ਉਹਨੇ ਦੱਸ ਕੇ ਨਹੀਂ ਆਉਣਾ। ਤਾਂ ਉਹ ਸਭ ਕੁਛ ਹੋਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਕਵਰ ਕਰਕੇ ਰੱਖੋ। ਬਾਕੀ ਮੈਂ ਹਮੇਸ਼ਾ ਹੀ ਲਾਈਫ, ਹੈਲਥ ਐਂਡ ਟਰੈਵਲ ਦੀ ਗੱਲ ਜ਼ਰੂਰ ਕਰਦੀ ਹਾਂ, ਨਾਲ ਐਜੂਕੇਸ਼ਨ ਬਾਰੇ ਜ਼ਰੂਰ ਦੱਸਣਾ ਚਾਹਾਂਗੇ ਕਿ RESP ਜਿਹੜੀ ਹੈ ਉਹ ਸਾਡੇ ਬੱਚਿਆਂ ਲਈ ਬਹੁਤ ਇੱਕ ਅੱਛਾ ਪ੍ਰੋਡਕਟ ਹੈ ਗਵਰਨਮੈਂਟ ਵੱਲੋਂ, ਕਿਉਂਕਿ ਅਸੀਂ ਜੋ ਵੀ ਆਪਣੇ ਬੱਚਿਆਂ ਦੇ ਲਈ ਐਜੂਕੇਸ਼ਨ ਲਈ ਕੰਟਰੀਬਿਊਟ ਕਰਦੇ ਹਾਂ, ਗਵਰਨਮੈਂਟ ਆਪਣੇ ਵੱਲੋਂ 20% ਜਿਹੜਾ ਕੰਟਰੀਬਿਊਟ ਕਰਦੀ ਹੈ, 15% ਜਿਹੜਾ ਕਿ ਇੰਸ਼ੋਰੈਂਸ ਕੰਪਨੀਜ਼ ਪ੍ਰੋਵਾਈਡ ਕਰਦੀਆਂ ਨੇ, ਕਨੇਡਾ ਲਰਨਿੰਗ ਬੋਂਡਸ, ਉਹ ਕਿ ਹਰ ਬੱਚੇ ਦਾ ਇੱਕ ਹੱਕ ਹੈ, ਜਿਹੜਾ ਵੀ ਬੱਚਾ ਇੱਥੇ ਕਨੇਡਾ 'ਚ ਹੈ ਉਹਨੂੰ ਕਨੇਡਾ ਲਰਨਿੰਗ ਬੋਂਡਸ ਜ਼ਰੂਰ ਮਿਲਦੇ ਨੇ, 2000 ਤੱਕ ਦੇ ਨੇ। ਅਤੇ ਬਾਕੀ ਗਰੋਥ ਪਾ ਕੇ ਕਾਫੀ ਜਿਹੜੇ ਸਾਡੇ ਫੰਡ ਨੇ ਪੋਸਟ ਐਜੂਕੇਸ਼ਨ, ਜਿਹੜੀ ਕਿ ਬਹੁਤ ਐਕਸਪੈਂਸਿਵ ਹੈ, ਥੋੜ੍ਹੀ ਥੋੜ੍ਹੀ ਸੇਵਿੰਗਸ ਕਰਕੇ ਅਸੀਂ ਆਪਣੇ ਬੱਚਿਆਂ ਲਈ ਕਾਫੀ ਫੰਡ ਜਿਹੜੇ ਨੇ ਉਹ ਇਕੱਠੇ ਕਰ ਸਕਦੇ ਹਾਂ। ਤਾਂ ਤੁਸੀਂ ਕੋਸ਼ਿਸ਼ ਕਰੋ, ਜਿਹੜੇ ਵੀ ਬੱਚੇ ਅਜੇ ਛੋਟੇ ਨੇ ਤੁਸੀਂ ਉਹਨਾਂ ਲਈ ਥੋੜਾ ਥੋੜੀ ਜਿਹੜੀ ਸੇਵਿੰਗ ਕਰਕੇ ਕੰਟ੍ਰੀਬਿਊਸ਼ਨ ਕਰਨਾ ਜਿਹੜਾ ਸ਼ੁਰੂ ਕਰ ਦਿਓ। ਤੇ ਬਾਕੀ ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਸੰਬੰਧੀ ਕੋਈ ਵੀ ਕੁਐਸਚਨ ਜਾਂ ਕੰਸਰਨ ਹੈ ਜਾਂ ਕੋਈ ਪ੍ਰੋਡਕਟ ਲੈਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਹੈ 905-781-9058-781-580 ਉੱਤੇ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ। ਬਾਕੀ ਡਿਸਬਿਲਿਟੀ ਜਿਹੜੀ ਕਿ ਸਿਕਨੈਸ ਔਰ ਇੰਜਰੀ ਕਰਕੇ ਹਮੇਸ਼ਾ ਹੀ ਹੁੰਦੀ ਹੈ ਤਾਂ ਮੋਸਟਲੀ ਅਸੀਂ ਦੇਖਿਆ ਗਿਆ ਕਿ 65 ਦੀ ਏਜ ਤੱਕ ਜਾਂਦਾ ਜਾਂਦਾ ਹਰ ਬੰਦਾ ਜਿਹੜਾ ਹੈ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਡਿਸੇਬਲ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਤਾਂ ਤੁਸੀਂ ਮੇਰੇ ਕੋਲ ਮਤਲਬ ਕਿ ਇਸ ਤਰ੍ਹਾਂ ਦੇ ਵੀ ਪ੍ਰੋਡਕਟ ਹੈ ਕਿ 69 ਤੱਕ ਦੀ ਏਜ ਤੱਕ ਦੇ ਜਿਹੜਾ ਬੰਦਾ ਹੈ ਅਗਰ ਉਹ $2,250 ਪਰ ਅਗਰ ਉਹ ਡਿਸਬਿਲਿਟੀ ਵੀ ਲੈਂਦਾ ਤਾਂ $14 ਚ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ। ਕੋਸ਼ਿਸ਼ ਕਰੋ ਆਪਣੇ ਆਪ ਨੂੰ ਹਮੇਸ਼ਾ ਕਵਰ ਕਰਕੇ ਰੱਖੋ
ਜੀ।
ਤੇ ਮੇਰਾ ਹੈ 905-781-5808। ਥੈਂਕ ਯੂ ਜਗਦੀਸ਼ ਜੀ।
ਨੰਬਰ ਇੱਕ ਵਾਰ ਫਿਰ ਰਿਪੀਟ ਕਰ ਦਿਓ ਜੀ। 905-781-5808 ਤਾਂ ਤੁਸੀਂ ਅੱਜ ਮੇਰੇ ਨਾਲ ਅੱਧਾ ਘੰਟਾ ਕੋ ਹੋਸਟ ਹੋਣਾ ਹੈ ਪੰਜਾਬ ਦੇ ਇਸ ਸੈਗਮੈਂਟ ਦੇ ਉੱਤੇ। ਦਸਾਂਤ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਦਸਾਂਤ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ ਜੀ ਬਹੁਤ ਮਿਹਰਬਾਨੀ ਕਰਵਾਲ ਜੀ ਤੇ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਤ ਜੀ ਪਿਆਰ ਦੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ
ਜੀ।
ਗੁਰਵੰਤ ਸਾਹਿਬ ਸੁਰਖੀਆਂ ਜਿਹੜੀਆਂ ਆ ਰਹੀਆਂ ਨੇ ਉਹਦੇ ਚ ਬਹੁਤ ਮਹੱਤਵਪੂਰਨ ਖਬਰਾਂ ਨੇ। ਪਹਿਲੀ ਖਬਰ ਤਾਂ ਇਹੀ ਹੈ ਕਿ ਪਹਿਲੀ ਵਾਰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ 500 ਤੋਂ ਜ਼ਿਆਦਾ ਸ਼ਰਧਾਲੂ ਜਿਹੜੇ ਆ ਅੱਜ ਉਹ ਪਾਕਿਸਤਾਨ ਪਹੁੰਚ ਗਏ ਨੇ ਖਬਰ ਆ ਗਈ ਹੈ। ਤੇ ਨਾਲ ਨਾਲ ਖਬਰਾਂ ਆ ਰਹੀਆਂ ਜੰਮੂ ਕਸ਼ਮੀਰ ਦੀ ਸਰਹੱਦ ਤੇ ਪਾਕਿਸਤਾਨੀ ਗੋਲੀਬਾਰੀ ਦੇ ਨਾਲ ਇੱਕ ਜਵਾਨ ਦੀ ਮੌਤ ਹੋ ਗਈ ਹੈ। ਜਵਾਬੀ ਕਾਰਵਾਈ ਵਿੱਚ 2 ਪਾਕਿਸਤਾਨੀ ਰੇਂਜਰ ਵੀ ਮਾਰੇ ਗਏ ਨੇ। ਕਾਂਗਰਸ ਪਾਰਟੀ ਦੇ ਰਾਜਸਭਾ ਦੇ ਮੈਂਬਰ ਤੇ ਗਾਂਧੀ ਪਰਿਵਾਰ ਦੇ ਬਹੁਤ ਨੇੜਲੇ ਲੀਡਰ ਰਹੇ ਸੰਜੇ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ। ਹੈਲੀਕਾਪਟਰ ਘੁਟਾਲੇ ਵਿੱਚ ਇਨਕਮ ਟੈਕਸ ਮਹਿਕਮੇ ਨੇ ਕਮਲਨਾਥ ਜਿਹੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਭਾਣਜੇ ਰਤਨਪੁਰੀ ਦੇ 254 ਕਰੋੜ ਦੇ ਬੇਨਾਮੀ ਸ਼ੇਅਰ ਜ਼ਬਤ ਕੀਤੇ ਨੇ। ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਸਾਹਮਣੇ ਆਈ ਹੈ ਜਿਹਦੇ ਚ ਪੰਜਾਬ ਦੇ 76 ਟਰੈਵਲ ਏਜੰਟਾਂ ਦੇ ਨਾਂ ਨੇ ਤੇ ਫਰਜ਼ੀ ਟਰੈਵਲ ਏਜੰਟਾਂ ਦੇ ਉੱਪਰ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ ਇਹਦਾ ਸਵਾਗਤ ਕੀਤਾ ਪੰਜਾਬ ਸਰਕਾਰ ਨੇ। ਮਨਪ੍ਰੀਤ ਬਾਦਲ ਹੋਣਾ ਦਾ ਬਿਆਨ ਆਇਆ। ਪੰਜਾਬ ਤੋਂ ਇੱਕ ਖਬਰ ਇਹ ਵੀ ਹੈ ਕਿ HIV ਪੋਜ਼ਿਟਿਵ ਦੇ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਉਹ ਚਿੰਤਾਜਨਕ ਪੱਧਰ ਤੱਕ ਵੱਧ ਰਹੀ ਹੈ। ਪਾਕਿਸਤਾਨ ਤੋਂ ਮਾੜੀ ਖਬਰ ਆ ਰਹੀ ਹੈ। ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ 'ਚ ਇੱਕ ਫੌਜੀ ਜਹਾਜ਼ ਡਿੱਗ ਗਿਆ, 18 ਜਣਿਆਂ ਦੀ ਮੌਤ ਹੋਈ ਹੈ। ਤੇ ਬ੍ਰਾਜ਼ੀਲ ਦੀ ਜੇਲ੍ਹ ਵਿੱਚ 2 ਧੜਿਆਂ 'ਚ ਹਿੰਸਕ ਟਕਰਾਅ ਹੋਇਆ, 57 ਕੈਦੀਆਂ ਦੀ ਮੌਤ ਹੋਈ ਹੈ। ਸੋ ਹਾਲੇ ਤੱਕ ਵੀ ਇੰਨੀਆਂ ਸੁਰਖੀਆਂ ਆਈਆਂ ਨੇ ਪਰ ਗੱਲਾਂ ਬਾਤਾਂ ਕਰਦੇ ਆਪਾਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਕਵਰ ਕਰਾਂਗੇ। ਜੀ ਜਗਦੀਸ਼ ਗਰੇਵਾਲ
ਜੀ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। 416-620-1778 ਸਟੂਡੈਂਟ ਨੰਬਰ ਹੈ, 416-620-1778 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਔਰ ਕੋਈ ਕਿਸੇ ਖਬਰ ਦੇ ਬਾਰੇ 'ਚ ਤੁਹਾਡਾ ਕੋਈ ਰਿਟੇਲ ਜਾਂ ਫਿਰ ਤੁਸੀਂ ਕੋਈ ਆਪਣੀ ਟਿੱਪਣੀ ਕਰਨੀ ਹੈ ਜਾਂ ਫਿਰ ਕਿਸੇ ਤਰ੍ਹਾਂ ਪਾਰਟੀਸਪੇਟ ਕਰਨਾ ਹੈ ਸਾਡੇ ਨਿਊਜ਼ ਸੈਗਮੈਂਟ ਦੇ ਵਿੱਚ। 9:30 ਤੱਕ ਸਾਡਾ ਇਹ ਸੈਗਮੈਂਟ ਚੱਲਣਾ ਹੈ। ਯੂ ਕੈਨ ਕਾਲ 416-620-1778 ਸਟੂਡੀਓ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਸੋ ਪਹਿਲੀ ਗੱਲ ਮੈਂ ਸ਼ੁਰੂ ਕਰ ਲੈਣਾ, ਬਾਕੀ ਸਾਡੇ ਮੈਂ ਸਰੋਤਿਆਂ ਦੇ ਉੱਤੇ ਛੱਡਾਂਗਾ ਕਿ ਦਸਾਂਤ ਸਾਹਿਬ ਇਹ ਜਿਹੜਾ ਪਹਿਲਾ ਜੱਥਾ ਗਿਆ ਆ ਸ਼ਰਧਾਲੂਆਂ ਦਾ, ਸੋ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿਸ ਤਰ੍ਹਾਂ ਇਸ ਦੀ ਸਾਰੀ ਸ਼ੁਰੂਆਤ ਹੋਈ ਅਤੇ ਕੀ ਹੁਣ ਇਹ ਐਵਰੀ ਡੇ ਇਸ ਤਰ੍ਹਾਂ ਲੋਕ ਕਰਤਾਰਪੁਰ ਲਾਂਘੇ ਤੋਂ ਜਾਣਗੇ ਜਾਂ ਫਿਰ ਕੋਈ ਦਿਨ ਮਿੱਥੇ ਗਏ ਨੇ, ਕੀ ਇਸ ਦਾ ਡਿਟੇਲ ਦੇ ਦਿਓ ਥੋੜ੍ਹਾ ਜਿਹਾ।
ਨਹੀਂ ਐਵਰੀ ਡੇ ਨਹੀਂ, ਹਾਲੇ ਇਹ ਕਿਸਮ ਦਾ ਸ਼ੁਰੂਆਤ ਨੂੰ ਕਿਹਾ ਜਾ ਸਕਦਾ ਹੈ ਕਿ ਪਰ ਇਹਦਾ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ ਉਹਨੂੰ ਅਪਗ੍ਰੇਡ ਕੀਤਾ ਜਾਏਗਾ। ਅੱਜ ਤਾਂ ਇਹ ਹੈ ਕਿ ਪਹਿਲੀ ਵਾਰ 500 ਤੋਂ ਵੱਧ ਜਿਹੜੇ ਸਿੱਖ ਸ਼ਰਧਾਲੂਆਂ ਦਾ ਜੱਥਾ ਗਿਆ ਉਹ ਪਾਕਿਸਤਾਨ ਲਈ ਰਵਾਨਾ ਹੋਇਆ ਤੇ ਪਾਕਿਸਤਾਨ ਤੋਂ ਪਤਾ ਲੱਗ ਗਿਆ, ਉੱਥੋਂ ਖ਼ਬਰ ਆ ਗਈ, ਉੱਥੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਨੇ ਇਹਦੀ ਪੁਸ਼ਟੀ ਕਰ ਦਿੱਤੀ ਹੈ ਕਿ ਜੱਥਾ ਪਹੁੰਚ ਗਿਆ। ਤੇ ਇਹ ਕਿਸਮ ਦਾ ਤੁਸੀਂ ਕਹਿ ਸਕਦੇ ਹੋ ਕਿ ਸ਼ੁਰੂਆਤ ਕਰਕੇ ਉਹ ਸਾਰਾ ਮਾਹੌਲ ਜਿਹੜਾ ਦੇਖਣ ਦੀ ਕੋਸ਼ਿਸ਼ ਹੈ। ਤੇ ਇਹ ਜੱਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ ਪਾਕਿਸਤਾਨ ਦੇ ਵਿੱਚ ਪਹਿਲੀ ਅਗਸਤ 2009 ਨੂੰ ਸਜਾਏ ਜਾਣ ਵਾਲੇ ਜਿਹੜੇ ਕੌਮਾਂਤਰੀ ਨਗਰ ਕੀਰਤਨ ਹੋਣੇ ਆ ਉਹਦੇ ਚ ਸ਼ਾਮਿਲ ਹੋਣਾ ਦਿੱਤੇ ਨੇ। ਸੋ ਹੋ ਸਕਦਾ ਇਨ ਬਿਟਵੀਨ ਵੀ ਕੋਈ ਨਾ ਕੋਈ ਹੋਰ ਜਥਾ ਵੀ ਜਾਵੇ, ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਹੀ ਜਾਵੇ, ਪਰ ਕਰਤਾਰਪੁਰ ਸਾਹਿਬ ਲਾਂਘੇ ਨੂੰ ਫੋਰਮਲੀ ਜਾਂ ਰਸਮੀ ਤੌਰ ਤੇ ਜਿੱਦਾਂ ਸ਼ੁਰੂ ਕੀਤਾ ਜਾਣਾ ਉਹ ਹਾਲੇ ਨਹੀਂ ਕੀਤਾ ਗਿਆ। ਹਾਲੇ ਸਿਰਫ ਇੱਕ ਜਥਾ ਉੱਧਰ ਵੀ ਲੰਘਾਇਆ ਗਿਆ, ਜਦੋਂ ਰਸਮੀ ਤੌਰ ਤੇ ਸ਼ੁਰੂ ਕੀਤਾ ਜਾਏਗਾ ਤਾਂ ਬਹੁਤ ਵੱਡੇ ਸਮਾਗਮ ਜਿਹੜੇ ਆ ਦੋਵਾਂ ਪਾਸਿਆਂ ਤੋਂ ਜਿਹੜੇ ਆ ਉਹ ਸ਼ਾਇਦ ਕੀਤੇ ਜਾਣਗੇ, ਜਿਹਦੀ ਹਾਲੇ ਕੋਈ ਡੇਟ ਜਿਹੜੀ ਆ ਸਿੱਧੇ ਰੂਪ ਵਿੱਚ ਫਿਕਸ ਨਹੀਂ ਹੋਈ, ਕਿਉਂਕਿ ਹਾਲੇ ਬਹੁਤ ਸਾਰਾ ਕੰਮ ਜਿਹੜਾ ਆ ਉੱਥੇ ਰਹਿੰਦਾ ਵੀ ਹੈ, ਪਰ ਉਹ ਕੰਮ ਜਦੋਂ ਪੂਰਾ ਹੋਏਗਾ ਤੇ ਫਿਰ ਲਾਜ਼ਮੀ ਤੌਰ ਤੇ ਰੋਜ਼ਾਨਾ ਜਿਹੜੇ ਸਾਡੇ ਸ਼ਰਧਾਲੂ ਜਿਹੜਾ ਕਿਹਾ ਜਾ ਰਿਹਾ ਸੀ ਵੀ 5,000 ਦੇ ਕਰੀਬ ਸ਼ਰਧਾਲੂ ਰੋਜ਼ ਜਾ ਸਕਦੇ ਆ,
ਜੰਮੂ ਕਸ਼ਮੀਰ ਦੇ ਰਿਗਾਰਡਿੰਗ ਸੀਗਾ ਦਸਾਂ ਸਾਹਿਬ ਨੂੰ ਜਿਹੜੀ 100 ਕੰਪਨੀਆਂ ਉੱਥੇ ਡਿਪਲਾਈ ਕੀਤੀਆਂ ਗਈਆਂ ਤੇ ਗੱਲ ਚੱਲ ਰਹੀ ਹੈ ਕਿ ਧਾਰਾ 35 ਤੇ 370 ਹਟਾ ਦਿੱਤੀ ਜਾਵੇਗੀ ਅਗਸਤ ਦੇ ਵਿੱਚ, ਕੀ ਗਵਰਨਮੈਂਟ ਕੈਪੇਬਲ ਹੈਗੀ ਹੈ ਐਡਾ ਵੱਡਾ ਡਿਸੀਜਨ ਲੈਣ ਲਈ, ਮੈਂ ਪੁੱਛਣਾ ਚਾਹੁੰਦਾ ਸੀ ਕਿ ਬਾਕੀ ਏਦਾਂ ਹੋ ਸਕਦਾ ਕਿ ਜਸਟ ਇਹ ਰਿਊਮਰ ਹੀ ਫੈਲਾਇਆ ਜਾ ਰਿਹਾ ਕਿ ਦੇਖਿਆ ਜਾਵੇ ਕੀ ਗੱਲ ਆ ਕੇ, ਹੈ ਨਾ ਕੀ ਕਹਿੰਦੇ ਲੋਕ। ਥੈਂਕ ਯੂ।
ਕੀ ਕਹਿਣਾ ਚਾਹੁੰਦੇ ਹੋ ਦਸਾਂ ਸਾਹਿਬ?
ਦੇਖੋ ਬੜਾ ਇੰਪੋਰਟੈਂਟ ਸਵਾਲ ਹੈ, ਇਹ ਬਹੁਤ ਜ਼ਿਆਦਾ ਮਹੱਤਵਪੂਰਨ ਸਵਾਲ ਹੈ। ਤੁਸੀਂ ਜੇ ਥੋੜੇ ਦਿਨਾਂ ਦਾ ਜਿਹੜੀ ਐਕਸਰਸਾਈਜ਼ ਦੇਖੋਗੇ ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਜੰਮੂ ਕਸ਼ਮੀਰ ਨੂੰ ਫੋਕਸ ਕੀਤਾ ਜਾ ਰਿਹਾ। ਕੱਲ ਪਰਸੋਂ ਤੋਂ ਕੁਝ ਏਦਾਂ ਦੀਆਂ ਖ਼ਬਰਾਂ ਆ ਰਹੀਆਂ ਕਿ ਉੱਥੇ ਦੇ ਇੱਕ ਰੇਲਵੇ ਪੁਲਿਸ ਦੇ ਅਧਿਕਾਰੀ ਨੇ ਇੱਕ ਲੈਟਰ ਆਪਣੇ ਥੱਲੇ ਮੁਲਾਜ਼ਮਾਂ ਨੂੰ ਜਾਰੀ ਕਰ ਦਿੱਤਾ ਕਿ 4-4 ਮਹੀਨੇ ਦਾ ਰਾਸ਼ਨ ਇਕੱਠਾ ਕਰ ਲਓ, ਕੋਈ ਨਾ ਕੋਈ ਗੜਬੜੀ ਹੋ ਸਕਦੀ ਹੈ। ਸੋ ਇੱਕ ਕਿਸਮ ਦਾ ਭੈ ਤੇ ਡਰ ਦਾ ਮਾਹੌਲ ਉੱਥੇ ਬਣਾਇਆ ਜਾ ਰਿਹਾ। ਦੂਜੀ ਗੱਲ ਹੈ ਕਿ ਇਸ ਮਸਲੇ ਨੂੰ ਆਰਮੀ ਦੇ ਜ਼ੋਰ ਦੇ ਨਾਲ ਹੱਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ ਸਾਡੀ ਗਵਰਨਮੈਂਟ, ਇਸੇ ਕਰਕੇ 10,000 ਦੇ ਕਰੀਬ ਜਿਹੜੇ ਹੈ ਉਹ ਆਰਮੀ ਮੈਨ ਜਿਹੜੇ ਹੋਰ ਉੱਥੇ ਭੇਜੇ ਜਾ ਰਹੇ, ਜਿਹੜਾ ਵਿਰੋਧ ਵੀ ਉੱਥੇ ਹੋ ਰਿਹਾ ਕਿਉਂਕਿ ਪਹਿਲਾਂ ਹੀ ਬੜੀ ਆਰਮੀ ਉੱਥੇ, ਅਸੀਂ ਮੰਨਦੇ ਰਹੇ ਹਾਂ ਕਿ ਜਿਹੜੀ ਆਰਮੀ ਹੈ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋ ਸਕਦਾ, ਡਾਇਲੋਗ ਦੇ ਨਾਲ ਹੀ ਮਸਲਾ ਹੱਲ ਹੋਣਾ। ਤੀਜੀ ਗੱਲ ਹੈ ਕਿ 7 ਸਾਲ ਪਹਿਲਾਂ 35 ਧਾਰਾ ਦਾ ਮਸਲਾ ਜਿਹੜਾ ਹੈ ਕ੍ਰਿਟ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ, ਉਹ ਹਾਲੇ ਸੁਪਰੀਮ ਕੋਰਟ ਦੇ ਵਿੱਚ ਹੈ ਵੀ 35 ਧਾਰਾ ਉੱਥੋਂ ਖਤਮ ਕੀਤੀ ਹੈ। 35 ਧਾਰਾ ਕੀ ਹੈ? 35 ਧਾਰਾ ਉਹ ਆ ਜਿਹੜੀ ਸਪੈਸ਼ਲ ਸਟੇਟਸ ਦਿੰਦੀ ਹੈ ਜੰਮੂ ਕਸ਼ਮੀਰ ਨੂੰ, ਜਿਹਦੀ ਉਹਨੂੰ ਜ਼ਰੂਰਤ ਹੈ, ਜਿਹਦੀ ਜੰਮੂ ਕਸ਼ਮੀਰ ਨੂੰ ਜ਼ਰੂਰਤ ਹੈ। ਅਸੀਂ ਵੀ ਪੰਜਾਬ ਵਾਲੇ ਹਾਂ, ਅਸੀਂ ਵੀ ਕਈ ਵਾਰ ਇਹ ਗੱਲ ਕਰਦੇ ਹਾਂ ਕਿ ਸਾਨੂੰ ਵੀ ਸਪੈਸ਼ਲ ਸਟੇਟਸ ਇਸ ਕਰਕੇ ਚਾਹੀਦਾ ਵੀ ਅਸੀਂ ਬਾਰਡਰ ਸਟੇਟ ਹੈਗੇ ਹਾਂ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੇ ਬਾਰਡਰ ਦੇ ਉੱਤੇ ਜਿਹੜੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਤੇ ਸਾਡੇ ਤੇ ਇੱਕ ਪ੍ਰੈਸ਼ਰ ਪੈਂਦਾ, ਸਾਨੂੰ ਉਹ ਸਟੇਟਸ ਨਹੀਂ ਮਿਲਿਆ, ਪਰ ਜੰਮੂ ਕਸ਼ਮੀਰ ਨੂੰ ਸਟੇਟਸ ਮਿਲਿਆ ਹੋਇਆ ਤੇ ਜਵਾਹਰਲਾਲ ਨਹਿਰੂ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਤੇ ਜਿਹੜੇ ਉਮਰ ਅਬਦੁੱਲਾ ਇਹਨਾਂ ਦੇ ਦਾਦਾ ਸਾਹਿਬ ਜਿਹੜੇ ਸ਼ੇਖ ਅਬਦੁੱਲਾ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਰਹੇ ਆ, ਉਹਨਾਂ ਚ ਇਹ ਸਮਝੌਤਾ ਹੋਇਆ ਸੀ। ਫਾਰੂਕ ਅਬਦੁੱਲਾ ਦਾ ਪਿਤਾ ਸ਼ੇਖ ਅਬਦੁੱਲਾ ਤੇ ਜਵਾਹਰਲਾਲ ਨਹਿਰੂ ਦੇ ਵਿਚਾਲੇ ਇਹ ਸਮਝੌਤਾ ਹੋਇਆ ਸੀ ਜਿਹਦੇ ਚ ਸਪੈਸ਼ਲ ਸਟੇਟਸ ਮਿਲਿਆ। ਸਪੈਸ਼ਲ ਸਟੇਟਸ ਮਿਲਣ ਦੇ ਬਾਵਜੂਦ ਵੀ ਜੰਮੂ ਕਸ਼ਮੀਰ ਦਾ ਆਮ ਨਾਗਰਿਕ ਜਿਹੜਾ ਆ ਉਹਦੀ ਆਜ਼ਾਦੀ ਜਿਹੜੀ ਜਿਹੜੀ ਉਹਨੂੰ ਚਾਹੀਦੀ ਹੈ, ਆਜ਼ਾਦੀ ਜਿਹੜੀ ਮੁਕੰਮਲ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਉਹ ਮੁਲਕ ਤੋਂ ਵੱਖਰਾ ਹੋਣਾ ਚਾਹੁੰਦੇ ਆ, ਨਾ ਹੀ ਅਸੀਂ ਇਹਦੀ ਸਮਰਥਨ ਕਰਦੇ ਹਾਂ, ਪਰ ਇੱਕ ਆਜ਼ਾਦੀ ਜਿਹੜੀ ਉਹਦੀ ਬਹੁਤ ਜ਼ਰੂਰਤ ਹੈ ਉੱਥੇ, ਇੱਕ ਕਸ਼ਮੀਰੀਅਤ ਜਿਹੜੀ ਹੋਣੀ ਚਾਹੀਦੀ ਹੈ ਜਿੱਦਾਂ ਅਸੀਂ ਪੰਜਾਬੀਅਤ ਕਹਿੰਦੇ ਹਾਂ, ਉਹ ਕਸ਼ਮੀਰੀਅਤ ਦੇ ਉੱਤੇ ਖਤਰਾ ਬਣਿਆ ਹੋਇਆ। ਤੁਸੀਂ ਦੇਖੋ 4-6 ਦਿਨ ਪਹਿਲਾਂ ਡੋਨਲਡ ਟਰੰਪ ਉਹਨਾਂ ਨੇ ਕਹਿ ਤਾ ਕਿ ਮੈਂ ਵਿਚੋਲਾ ਬਣਨ ਨੂੰ ਤਿਆਰ ਹੈ ਜੰਮੂ ਕਸ਼ਮੀਰ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਲਈ, ਤੇ ਕਿਹਾ ਇਹ ਕਹਿ ਕੇ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ। ਮੋਦੀ ਸਾਹਿਬ ਆਪ ਤਾਂ ਬੋਲੇ ਨਹੀਂ, ਪਰ ਸਰਕਾਰ ਨੇ ਜਵਾਬ ਦਿੱਤਾ ਵੀ ਨਹੀਂ ਜੀ ਅਸੀਂ ਤਾਂ ਕੋਈ ਗੱਲ ਨਹੀਂ ਕਹੀ। ਲੋਕ ਸਭਾ 'ਚ ਇੱਥੇ ਹੰਗਾਮਾ ਹੋਇਆ, ਉਸ ਤੋਂ ਬਾਅਦ 10,000 ਫੌਜੀ ਭੇਜਣ ਦੀ ਗੱਲ ਉੱਥੇ ਹੋ ਗਈ, ਫਿਰ 35 ਧਾਰਾ ਹਟਾਉਣ ਦੀਆਂ ਗੱਲਾਂ ਚੱਲਣ ਲੱਗ ਪਈਆਂ, ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਕਸ਼ਮੀਰ ਨੂੰ ਸਪੈਸ਼ਲੀ ਜਿਹੜਾ ਕਿਤੇ ਨਾ ਕਿਤੇ ਟ੍ਰੀਟ ਕਰਾਂਗੇ। ਸੋ ਅਲਟੀਮੇਟਲੀ ਤੁਸੀਂ ਦੇਖੋਗੇ 15 ਅਗਸਤ ਤੋਂ ਬਾਅਦ ਕਸ਼ਮੀਰ ਦੀ ਹਾਲਤ ਹੋਰ ਜ਼ਿਆਦਾ ਬੁਰੀ ਕੀਤੀ ਜਾਏਗੀ, ਇੱਕ ਡਰ ਦਾ ਇੱਕ ਭੈ ਦਾ ਮਾਹੌਲ ਬਣਾਇਆ ਜਾ ਰਿਹਾ।
15 ਅਗਸਤ ਤੋਂ ਬਾਅਦ ਸਰਕਾਰ ਕੁਛ ਨਾ ਕੁਛ ਜ਼ਰੂਰ ਕਰੇਗੀ ਉੱਥੇ।
ਹਾਂ ਬਿਲਕੁਲ, ਇਹ ਮੈਨੂੰ ਇਹ ਲੱਗ ਰਿਹਾ ਜਿੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਤੇ ਜਿਸ ਕਿਸਮ ਦਾ ਇਹ ਕਿਹਾ ਜਾ ਰਿਹਾ ਕਿ ਸਾਰੇ ਹਿੰਦੁਸਤਾਨ ਨੂੰ ਪੱਧਰਾ ਕੱਢਣਾ, ਇੱਕੋ ਜਿਹਾ ਕਰਨਾ ਆ, ਲੋਕ ਇੱਕੋ ਜਿਹਾ ਸੋਚਣ, ਇੱਕੋ ਜਿਹਾ ਖਾਣ, ਇੱਕੋ ਜਿਹਾ ਪੀਣ, ਇੱਕੋ ਜਿਹੇ ਰੰਗ ਜਿਹੜੇ ਵਰਤਣ, ਜਿਹੜਾ ਪੋਸੀਬਲ ਨਹੀਂ ਹੈ। ਭਾਰਤ ਦੇ ਵਿੱਚ 6,000 ਜਾਤਾਂ ਨੇ, 21,000 ਜਿਹੜੀਆਂ ਸਬ ਜਾਤਾਂ ਨੇ ਤੇ ਬੜੇ ਧਰਮ ਹੈਗੇ ਆ, ਬਹੁਤ ਸਾਰੇ ਜਿਹੜੇ ਵੱਖਰੇ ਵੱਖਰੇ ਫਿਰਕੇ ਹੈਗੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੋਲਦੀਆਂ ਆ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਹਮਲਾ ਹੈ।
स्थिति है लेकिन इस समय मेरे सोनिया ढिल्लों जी ने सोनिया जी स्वागत है प्रोग्राम
दूसरा रीजन ए है कि जिहड़ी मॉर्गेज आ ओह तुहानू स्ट्रेस टेस्ट दे नाल क्वालीफाई नहीं करना पैंदा सो तुहाडी असीं ईजीली मॉर्गेज करवा सकदे आ और दूसरी गल ए है कि जदों तुसीं 20% डाउन तो घट डाउन पेमेंट करदे आ ते तुहानू जिहड़ी अमोर्टाइजेशन है ओह 25 साल दी हैव टू ही लैणी पैंदी है अगर तुसीं 20% जां फिर उस तों ज्यादा करदे हो उस दे विच नाले तां तुहाडी सीएमएससी फीस बच जांदी है ते नाले जिहड़ी तुहाडी अमोर्टाइजेशन है ओह 30 साल दी तुहानू मिलदी आ ते उस दे नाल जिहड़ी तुहाडी मंथली पेमेंट आ ओह ईजी हो जांदी है देण वास्ते अगर और काफी साडे वीर पुछदे ने कि जी असीं ट्रक चलाउणे आ की असीं 10% डाउन ते मॉर्गेज नहीं लै सकदे मॉर्गेज तुसीं 10% ते रूल्स है कि तुसीं लै सकदे हो लेकिन डिपेंड करदा कि तुहाडा क्रेडिट स्कोर की है ते तुहाडे कोल इनकम किन्नी तुसीं शो कीती होई है अगर कोई भी मेरा वीर 6 लाख दी प्रॉपर्टी लै रहा जो कि इट्स हार्ड टू फाइंड 6 लाख दी प्रॉपर्टी अजकल दी मार्केट दे विच लेकिन जे तुसीं 10% डाउन दे रहे हो $60,000 ते सेल्फ एम्प्लॉयड ले डोंट फॉरगेट कि जिहड़ी आपां नूं सीएमएस दी फीस लगदी है ओह लगदी हैगी 5.85% ओह $30,000 तों भी उपर हो जांदी है इस करके ओह फिर तुहाडे कोल इन्नी इनकम नहीं हुंदी कि तुसीं उस मॉर्गेज लई क्वालीफाई कर सको जां फिर जे तुसीं मैरिड हो तुसीं सेल्फ एम्प्लॉयड हो लेकिन वाइफ काम करदे ने ਉਹਨਾਂ ਦੀ 30-40 ਹਜ਼ਾਰ ਦੀ ਇਨਕਮ ਹੈਗੀ ਆ ਡੈਫੀਨੇਟਲੀ ਤੁਸੀਂ 10% ਤੇ ਮੌਰਗੇਜ ਲਈ ਕੁਆਲੀਫਾਈ ਕਰ ਸਕਦੇ ਹੋ ਔਰ ਮੈਂ ਦੱਸਣਾ ਚਾਹੁੰਦੀ ਕਿ ਅਗਰ ਕਿਸੇ ਵੀ ਮੇਰੇ ਵੀਰ ਭੈਣ ਦਾ ਕ੍ਰੈਡਿਟ ਠੀਕ ਨਹੀਂ ਹੈ ਔਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਮੌਰਗੇਜ ਲੈਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਜਾਂ ਫਿਰ ਬੈਂਕ ਤੋਂ ਉਹਨਾਂ ਨੇ ਆਲਰੇਡੀ ਟਰਾਈ ਕੀਤਾ ਹੈ ਤੇ ਬੈਂਕ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ ਹੈ ਉਹ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਸਾਡੇ ਕੋਲ ਕਾਫੀ ਟਰਸਟ ਕੰਪਨੀਆਂ ਨੇ ਜਿਨ੍ਹਾਂ ਨਾਲ ਅਸੀਂ ਡੀਲ ਕਰਦੇ ਹਾਂ ਜੇ ਤੁਸੀਂ ਸੈਲਫ ਇੰਪਲੋਇਡ ਹੋ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ ਪਹਿਲਾਂ ਬੈਂਕਰਪਸੀ ਕਲੈਕਸ਼ਨ ਪ੍ਰਪੋਜ਼ਲ ਜਾਂ ਫਿਰ ਤੁਹਾਡੇ ਕ੍ਰੈਡਿਟ ਤੇ ਲੇਟ ਪੇਮੈਂਟਾਂ ਸ਼ੋ ਕੀਤੀਆਂ ਨੇ ਜਾਂ ਫਿਰ ਤੁਹਾਡੇ ਕਾਫੀ ਕਰਜ਼ੇ ਚੜੇ ਹੋਏ ਨੇ ਇਸ ਕਰਕੇ ਬੈਂਕ ਨੇ ਤੁਹਾਨੂੰ ਇਨਕਾਰ ਕਰ ਦਿੱਤਾ ਹੈ ਨੋ ਪ੍ਰੋਬਲਮ ਘਬਰਾਉਣ ਦੀ ਲੋੜ ਨਹੀਂ ਹੈ ਸਾਡੇ ਕੋਲ ਕਾਫੀ ਲੈਂਡਰਸ ਨੇ ਜਿਨ੍ਹਾਂ ਨਾਲ ਅਸੀਂ ਡੀਲ ਕਰਦੇ ਹਾਂ ਔਰ ਇੰਟਰਸਟ ਰੇਟ ਵੀ ਤੁਹਾਨੂੰ ਵਧੀਆ ਦਵਾਵਾਂਗੇ 3.99 ਤੋਂ ਰੇਟ ਸ਼ੁਰੂ ਹੁੰਦਾ ਹੈ ਉਹਨਾਂ ਦਾ 1 ਸਾਲ ਦੀ ਟਰਮ ਹੁੰਦੀ ਹੈ ਔਰ ਉਸ ਦੇ ਵਿੱਚ ਵੀ ਕੋਈ ਸੀਐਮਐਸਸੀ ਫੀਸ ਨਹੀਂ ਹੁੰਦੀ ਔਰ ਅਸੀਂ ਉਹ ਤੁਹਾਡੀ ਨੈਟ ਇਨਕਮ ਤੇ ਨਹੀਂ ਕੁਆਲੀਫਾਈ ਕਰਦੇ ਤੁਹਾਡੀ ਗ੍ਰੋਸ ਇਨਕਮ ਤੇ ਕੁਆਲੀਫਾਈ ਕਰਦੇ ਆ ਕਿਸੇ ਵੀ ਮੌਰਗੇਜ ਰਿਲੇਟਡ ਕੀ ਤੁਹਾਨੂੰ ਪਹਿਲੀ ਮੌਰਗੇਜ ਚਾਹੀਦੀ ਹੈ ਜਾਂ ਫਿਰ ਸੈਕੰਡ ਮੌਰਗੇਜ ਚਾਹੀਦੀ ਹੈ ਜਾਂ ਫਿਰ ਘਰ ਦੇ ਉੱਤੇ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਜਾਂ ਫਿਰ ਹੋਮ ਐਕੁਇਟੀ ਵੀਜ਼ਾ ਬਣਾਉਣਾ ਚਾਹੁੰਦੇ ਆ ਜਿਹੜਾ ਕਿ ਅਸੀਂ ਅਪ ਟੂ 80% ਤੱਕ ਬਣਾ ਕੇ ਦਿੰਦੇ ਆ ਕਿਸੇ ਵੀ ਮੌਰਗੇਜ ਵਾਸਤੇ ਤੁਹਾਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਨਾਮ ਸੋਨੀਆ ਢਿੱਲੋਂ ਮੇਰਾ ਨੰਬਰ ਹੈ ਜੀ 6473081255 6483081255 ਆਫਿਸ ਹੈ ਜੀ ਟੋਰਬਨ ਸਟੀਲ ਤੇ ਨੰਬਰ 2 ਮੈਲਨੀ ਡਰਾਈਵ ਯੂਨਿਟ 7B ਸਵੇਰ ਦੇ 10 ਤੋਂ ਸ਼ਾਮ ਦੇ 6 ਵਜੇ ਤੱਕ ਓਪਨ ਹੁੰਦੇ ਆ ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੈ ਕਿਸੇ ਵੀ ਟਾਈਮ ਵਾਕ ਇਨ ਕਰ ਸਕਦੇ ਹੋ ਅਗੇਨ ਮਾਈ ਨੰਬਰ ਇਜ਼ 6473081255
ਥੈਂਕ ਯੂ ਸੋ ਮਚ ਜੀ ਧੰਨਵਾਦ
ਥੈਂਕ ਯੂ ਜਗਦੀਸ਼ ਜੀ
ਸੋ ਅਗਲੇ ਕਾਲਰ ਅਸੀਂ ਆਉਂਦੇ ਕਰਾਂਗੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ ਥੈਂਕ ਯੂ ਕਾਲ ਲੈਣ ਦਾ ਸਰ ਜੀ ਪਹਿਲੇ ਤੇ ਮੇਰਾ ਕੁਐਸਚਨ ਸਰ ਜੀ ਜਿਹੜਾ ਹੁੰਦਾ ਅਮਰੀਕਾ ਵੀ ਅਫਗਾਨਿਸਤਾਨ ਚ ਸੁਲਹ ਕਰਕੇ ਬਾਹਰ ਨਿਕਲਣ ਲੱਗਾ ਤੇ ਜੰਗ ਖਤਮ ਕਰੀ ਜੰਗ ਹਾਲ ਨਹੀਂ ਹੈ ਤੇ ਇੰਡੀਆ ਦੁਬਾਰਾ ਆਪਣੀ ਫੌਜ ਦੇ ਤਾਕਤ ਅਜ਼ਮਾਉਣਾ ਚਾਹੁੰਦਾ ਕਸ਼ਮੀਰ ਚ ਬਿਹਤਰ ਹੈ ਕਿ ਦੋਵੇਂ ਮੁਲਕ ਬਹਿ ਕੇ ਇਕੱਠੀ ਗੱਲਬਾਤ ਕਰਨ ਦੂਸਰਾ ਸਰ ਮੇਰਾ ਕੁਐਸਚਨ ਹੈ ਕਰਤਾਰਪੁਰ ਬਾਰਡਰ ਦੇ ਸੁਣਿਆ ਸੀ ਜਦੋਂ ਲਾਂਘਾ ਲਾਇਕ ਪਤਾ ਹੋਇਆ ਸੀ ਕਿ ਕੈਨੇਡਾ ਦੀਆਂ ਕਬੱਡੀ ਦੀਆਂ ਟੀਮਾਂ ਜਾਵਾਂਗੀਆਂ ਉੱਥੇ ਕੋਈ ਟੂਰਨਾਮੈਂਟ ਕਰਾਉਂਦੀਆਂ ਉਹਦੀ ਕੋਈ ਖਬਰ ਹੈ ਜੀ ਦੱਸਿਓ ਮੈਂ ਆਪ ਹੀ ਸੁਣ ਲੈਣਾ
ਕੈਨੇਡਾ ਦੀ ਕਬੱਡੀ ਦੀਆਂ ਟੀਮਾਂ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਾਫੀ ਇਸ ਦੇ ਬਾਰੇ ਚਰਚਾ ਪਹਿਲਾਂ ਛਿੜੀ ਸੀਗੀ ਤੇ ਮੁੜ ਕੇ ਥੋੜੇ ਜਿਹੇ ਕੁਆਇਟ ਹੋ ਗਏ ਨੇ ਸਾਡੇ ਜਿਹੜੇ ਕਬੱਡੀ ਦੇ ਪ੍ਰਮੋਟਰ ਨੇ ਵੱਡੇ ਐਲਾਨ ਕੀਤੇ ਗਏ ਸਨ ਕਿ ਟੂਰਨਾਮੈਂਟ ਸੀ ਮੈਂ ਜ਼ਰੂਰ ਤੁਹਾਨੂੰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਪਡੇਟ ਕਰ ਦਾਂਗਾ ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਐਲਾਨ ਕੀਤਾ ਗਿਆ ਸੀ ਅਤੇ ਇੱਕ ਪੂਰਾ ਨੌਰਥ ਅਮੈਰੀਕਨ ਪੱਧਰ ਦੇ ਉੱਤੇ ਐਲਾਨ ਕੀਤਾ ਗਿਆ ਸੀਗਾ, ਪਰ ਕੀ ਉਹਨਾਂ ਦਾ ਹੁਣ ਸਟੇਟਸ ਕੀ ਹੈ, ਕਿੱਥੇ ਖੜ੍ਹੇ ਨੇ, ਉਹ ਮੈਂ ਤੁਹਾਨੂੰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਤੋਂ ਜਿਹੜੇ ਜਿਨ੍ਹਾਂ ਨੇ ਐਲਾਨ ਕੀਤਾ ਸੀਗਾ ਉਹਨਾਂ ਤੋਂ ਅਪਡੇਟ ਲੈ ਕੇ ਤੁਹਾਡੇ ਨਾਲ ਸਾਂਝਾ ਕਰ ਦਾਂਗਾ। ਪਰ ਹਾਲੇ ਤੱਕ ਸਾਡੇ ਪਾਸ ਕੋਈ ਖਬਰ ਨਹੀਂ ਆਏਗੀ ਕਿ ਕਿੰਨੀ ਤਰੀਕ ਨੂੰ ਉਹਨਾਂ ਨੇ ਕਰਾਉਣਾ ਜਾਂ ਫਿਰ ਕਿੰਨੀਆਂ ਕੀ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਬਾਕੀ ਸੁਸ਼ੀਲ ਜੀ, ਤੁਸੀਂ ਕੁਛ ਟਿੱਪਣੀ ਕਰਨੀ ਚਾਹੋ ਇਸ ਗੱਲ ਤੇ?
ਦੇਖੋ, ਚਰਚਾ ਤਾਂ ਇਹਦੀ ਹੈ, ਪਰ ਇਹਦੀ ਕੋਈ ਡਿਟੇਲ ਜਾਂ ਕੋਈ ਇਨਫੋਰਮੇਸ਼ਨ, ਕੋਈ ਪੱਕੀ ਜਾਣਕਾਰੀ ਜਿਹੜੀ ਆ ਸਾਡੇ ਕੋਲ ਇਸ ਵੇਲੇ ਅਵੇਲੇਬਲ ਨਹੀਂ ਹੈ। ਇਹ ਜ਼ਰੂਰ ਹੈ ਕਿ ਇਹਦੇ 'ਤੇ ਚਰਚਾ ਲਗਾਤਾਰ ਹੋਈ ਹੈ ਅਤੇ ਪੋਜ਼ਿਟਿਵਲੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਦੇਖ ਸਕਾਂਗੇ। ਅਤੇ ਬਾਕੀ ਇਹਨਾਂ ਨੇ ਜਿਹੜੀ ਗੱਲ ਕੀਤੀ ਆ ਆਰਮੀ ਦੀ ਜਾਂ ਫੌਜ ਦੀ, ਵੀ ਅਫਗਾਨਿਸਤਾਨ ਤੋਂ ਜਿਹੜਾ ਅਮਰੀਕਾ ਹੌਲੀ ਹੌਲੀ ਬਾਹਰ ਆ ਰਿਹਾ, ਪਰ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਇੱਕ ਸਵਾਦ ਜਿਹਾ ਪੈ ਜਾਂਦਾ, ਜਿੱਦਾਂ ਕਿਸੇ ਵੇਲੇ ਇਸ ਦੁਨੀਆਂ ਦੇ ਉੱਤੇ ਰਾਜ ਹੁੰਦਾ ਸੀ ਅੰਗਰੇਜ਼ ਦਾ, 200 ਸਾਲ ਤੱਕ ਭਾਰਤ 'ਤੇ ਉਹ ਰਾਜ ਕਰਕੇ ਗਏ ਅਤੇ ਦੁਨੀਆਂ ਦੇ ਬਹੁਤੇ ਮੁਲਕਾਂ 'ਚ ਜਿਨ੍ਹਾਂ ਨੂੰ ਅੱਜ ਕੱਲ੍ਹ ਕਾਮਨਵੈਲਥ ਕੰਟਰੀਜ਼ ਕਿਹਾ ਜਾਂਦਾ ਹੈ, ਉਹਨਾਂ ਮੁਲਕਾਂ 'ਤੇ ਇੰਗਲੈਂਡ ਦਾ ਜਿਹੜਾ ਰਾਜ ਰਿਹਾ ਕਿਸੇ ਵੇਲੇ ਉਹਦੀ ਸਤਾ ਸੀਗੀ ਦੁਨੀਆਂ ਭਰ ਦੇ ਵਿੱਚ, ਅੱਜ ਉਹ ਸਤਾ ਦਾ ਕੇਂਦਰ ਬਦਲ ਗਿਆ, ਅੱਜ ਉਹ ਸਤਾ ਦਾ ਕੇਂਦਰ ਜਿਹੜਾ ਹੈ ਉਹ ਅਮੈਰੀਕਾ ਹੋ ਗਿਆ ਅਤੇ ਅਮੈਰੀਕਾ ਜਿਹੜਾ ਹੈ ਦੁਨੀਆਂ ਭਰ 'ਚ ਕਿਤੇ ਵੀ ਤੁਸੀਂ ਚੱਲ ਜਾਓ, ਕਿਤੇ ਸਿੱਧੇ ਜਾਂ ਕਿਤੇ ਅਸਿੱਧੇ ਤੌਰ ਦੇ ਉੱਤੇ ਅਮਰੀਕਾ ਦਾ ਦਖਲ ਰਹਿੰਦਾ ਹੈ। ਅਤੇ ਅਮਰੀਕਾ ਦਾ ਦਖਲ ਉਹ ਠੀਕ ਹੈ ਕਿ ਉਹ ਅਫਗਾਨਿਸਤਾਨ ਦੇ ਵਿੱਚ ਸਥਿਤੀਆਂ ਇੱਦਾਂ ਦੀਆਂ ਬਣ ਗਈਆਂ ਕਿ ਕਿਤੇ ਜਾ ਕੇ ਕੋਈ ਕੰਟਰੀ ਫਸ ਜਾਂਦੀ ਹੈ ਫਿਰ ਬਾਹਰ ਨਿਕਲਣਾ ਉਹਦੇ ਵਾਸਤੇ ਔਖਾ ਹੋ ਜਾਂਦਾ। ਵੀਤਨਾਮ 'ਚੋਂ ਵੀ ਇੱਦਾਂ ਅਮਰੀਕਾ ਬਹੁਤ ਔਖਾ ਹੋ ਕੇ ਨਿਕਲਿਆ ਸੀ। ਹਾਲ ਫਿਲਹਾਲ ਜਿਹੜੀ ਭਾਰਤ ਦੀ ਪੋਜੀਸ਼ਨ ਹੈ, ਭਾਰਤ ਤੇ ਅਮਰੀਕਾ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈ। ਮੈਂ ਕੋਈ ਆਰਥਿਕਤਾ ਦੀ ਗੱਲ ਨਹੀਂ ਕਰ ਰਿਹਾ, ਪਰ ਪਾਲਿਸੀਜ਼ ਜਿਸ ਕਿਸਮ ਦੀਆਂ ਲਿਆਂਦੀਆਂ ਜਾ ਰਹੀਆਂ ਉਹ ਲਗਭਗ ਇੱਕੋ ਜਿਹੀਆਂ ਸਾਰੀ ਦੁਨੀਆਂ 'ਚ ਦਿਖਾਈ ਦੇ ਰਹੀਆਂ ਅਤੇ ਭਾਰਤ ਉਹਦਾ ਇੱਕ ਅੰਗ ਹੈ ਅਤੇ ਨਰਿੰਦਰ ਮੋਦੀ ਸਾਹਿਬ ਉਹਨਾਂ ਪਾਲਿਸੀਜ਼ ਨੂੰ ਜਿਹੜੀ ਹੈ ਅੱਗੇ ਲੈ ਕੇ ਜਾ ਰਹੇ ਹੈ। ਅਤੇ ਸੱਤਾ ਦਾ ਕੇਂਦਰੀਕਰਨ ਕਰਨਾ ਜਿਹੜਾ ਨਰਿੰਦਰ ਮੋਦੀ ਉਹਨਾਂ ਦਾ ਇੱਕ ਮਕਸਦ ਹੈ, ਉਹਦੇ ਸਿੱਟੇ ਤੁਸੀਂ ਕਸ਼ਮੀਰ 'ਚ ਦੇਖ ਰਹੇ ਹੋ
ਜੀ। ਅਗਲੀ ਕਾਲ ਅਸੀਂ ਆਉਂਦੇ ਕਰਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਸ਼ ਸਾਹਿਬ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ ਜੀ।
ਅੱਛਾ, ਮੇਰੇ ਦੁਸਾਂਝ ਸਾਹਿਬ ਨੂੰ ਮੈਂ ਕੁਐਸਚਨ, ਇਹਨਾਂ ਨੂੰ ਪਤਾ ਹੈ ਕਿ ਹਰੇਕ ਮੀਲ ਦੇ ਉੱਤੇ ਇੰਡੀਆ ਦਾ ਕਲਚਰ ਔਰ ਸਭਿਅਤਾ ਕਿੰਨੀ ਵੀ ਸਾਰਾ ਚੇਂਜ, ਭਾਸ਼ਾ ਸਾਰੀ ਚੇਂਜ ਹੁੰਦੀ ਹੈ ਹਰੇਕ ਮੀਲ ਦੇ ਉੱਤੇ। ਔਰ 1954 ਦੇ ਵਿੱਚ 35A ਬਣਾਇਆ ਗਿਆ ਸੀ, ਉਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਨਹੀਂ ਬਣਾਇਆ, ਪਾਰਲੀਮੈਂਟ ਨੇ ਬਣਾਇਆ। ਉਹਨਾਂ ਤੇ ਕਾਂਗਰਸ ਦੇ ਉੱਤੇ ਪ੍ਰੈਸ਼ਰ ਸੀ ਜ਼ਿਆਦਾ ਖੱਬੇਬੰਦ ਪਾਰਟੀਆਂ ਦਾ, ਤੇ ਭਾਰਤ ਸੰਯੁਕਤ ਪਾਰਟੀ ਕਰੀ ਡਾਕਟਰ ਰਾਮ ਮਨੋਹਰ ਲੋਹੀਆ ਦੀ ਸੀ ਪਾਰਟੀ ਤੇ ਜਨਸੰਘ, ਔਰ ਸ਼ੇਖ ਅਬਦੁੱਲਾ ਨੇ ਇਸ ਚੀਜ਼ ਤੇ ਐਗਰੀ ਕੀਤਾ ਸਾਨੂੰ ਇਹ ਰਾਈਟ ਦਿੱਤਾ ਜਾਏ। ਕਿਆ ਮੋਦੀ ਸਾਹਿਬ 35 ਜਿਹੜਾ ਉਹ ਖਤਮ ਕਰਨਗੇ ਕਸ਼ਮੀਰ? 10 ਸਟੇਟਾਂ ਚ ਹੋਰ ਹੈ, ਹਿਮਾਚਲ ਚ ਹੈ, ਸਿੱਕਮ ਚ ਹੈ, ਲਕਸ਼ਦੀਪ ਦੇ ਵਿੱਚ ਹੈ, ਨਿਕੋਬਾਰ ਦੇ ਵਿੱਚ ਹੈ, ਪੌਂਡੀਚਰੀ ਚ ਹੈ। ਕਿਆ ਉੱਥੇ ਵੀ ਇਹ ਖਤਮ ਹੋਏਗਾ ਕਿ ਸਿਰਫ ਕਸ਼ਮੀਰ ਦੇ ਵਿੱਚ ਹੀ ਖਤਮ ਹੋਏਗਾ
ਜੀ? ਜੀ ਦਸਾਂ ਸਾਹਿਬ,
ਬਿਲਕੁਲ ਤੁਸੀਂ ਇਹ ਦਰੁਸਤ ਫਰਮਾਇਆ। ਤੁਸੀਂ ਇਹ ਦੇਖੋ ਵੀ 35A ਦੇ ਚੱਲਦਿਆਂ ਵੀ ਮਤਲਬ ਚੋਰ ਮੋਰੀਆਂ ਰਾਹੀਂ ਇਹਨਾਂ ਸਟੇਟਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਇਦਾਦ ਜਾਂ ਪ੍ਰੋਪਰਟੀ ਜਿਹੜੀ ਬਣਾਉਣ ਦੀ ਜਿਹੜੀ ਕੋਸ਼ਿਸ਼ ਰਹਿੰਦੀ ਹੈ ਤੇ ਲੋਕਾਂ ਨੇ ਬਣਾਈ ਹੈ। ਤੁਸੀਂ ਇੱਥੇ ਚੰਡੀਗੜ੍ਹੋਂ ਸਾਡੇ 2 ਘੰਟੇ ਦੇ ਵਿੱਚ ਤੁਸੀਂ ਕਸੌਲੀ ਪਹੁੰਚ ਜਾਂਦੇ ਆ। ਤੁਸੀਂ ਉਹ ਸਾਰੇ ਏਰੀਏ ਦੇਖੋ, ਉੱਥੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਹਿਮਾਚਲੀ ਨਹੀਂ ਹੈ, ਉਹਨਾਂ ਨੇ ਉੱਥੇ ਆਪਣੀਆਂ ਪ੍ਰੋਪਰਟੀਜ਼ ਬਣਾਈਆਂ। ਉਹ ਵਿੰਗੇ ਚਿੱਟੇ ਢੰਗ ਦੇ ਨਾਲ ਚੋਰ ਮੋਰੀਆਂ ਹਰ ਥਾਂ ਤੇ ਹੁੰਦੀਆਂ। ਜੇ 35A ਲਾ ਦਿੱਤਾ ਗਿਆ ਤੇ ਫਿਰ ਕੀ ਹਾਲਤ ਹੋਏਗੀ ਇਹਨਾਂ ਪਹਾੜਾਂ ਦੀ, ਤੁਸੀਂ ਦੇਖ ਸਕਦੇ ਹੋ। ਪਰ ਹਿਮਾਚਲ ਤੋਂ ਵੀ ਜ਼ਿਆਦਾ ਜਿਹੜੀ ਸੀਰੀਅਸ ਸਿਚੁਏਸ਼ਨ ਜਿਹੜੀ ਹੈ ਜੰਮੂ ਕਸ਼ਮੀਰ ਦੀ, ਇਸ ਕਰਕੇ ਹੈ ਕਿਉਂਕਿ ਜੰਮੂ ਕਸ਼ਮੀਰ ਪਿਛਲੇ 25-30 ਸਾਲ ਤੋਂ ਵੈਸੇ ਹੀ ਸੜ ਰਿਹਾ ਹੈ। ਉੱਥੋਂ ਦੇ ਚਿਨਾਰ ਜਿਹੜੇ ਜਲ ਰਹੇ ਨੇ, ਪੰਜਾਬ ਦੇ ਜੋ ਕੁਝ ਭੋਗਿਆ ਸੀ 20 ਸਾਲ ਤੱਕ ਉਹ ਅੱਜ ਜੰਮੂ ਕਸ਼ਮੀਰ ਜਿਹੜਾ ਭੋਗ ਰਿਹਾ ਹੈ। ਤੇ ਪੰਜਾਬ ਦੇ ਵਿੱਚ ਸਿਚੁਏਸ਼ਨ ਜਿਹੜੀਆਂ ਹੈ ਉਹ ਇਹ ਨਹੀਂ ਕਿ ਉਹ ਸਾਰੀਆਂ ਸਿਚੁਏਸ਼ਨ ਜਿਹੜੀਆਂ ਦਰੁਸਤ ਕਰ ਦਿੱਤੀਆਂ ਗਈਆਂ, ਉਹ ਮੁੱਦੇ ਉਵੇਂ ਦੇ ਉਵੇਂ ਪਏ ਆ, ਹਾਲੇ ਜ਼ਮੀਨ ਤੇ ਪਏ ਆ। ਪਰ ਜੰਮੂ ਕਸ਼ਮੀਰ ਹੈ ਇਸ ਵੇਲੇ, ਇਸ ਕਰਕੇ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਕੋਈ ਹਿੱਸਾ ਜਿਹੜਾ ਆ ਉਹ ਨਹੀਂ ਛੱਡ ਰਹੀ ਭਾਰਤੀ ਜਨਤਾ ਪਾਰਟੀ। ਵਿੰਗੇ ਟੇਢੇ ਢੰਗ ਦੇ ਨਾਲ ਉਹਨਾਂ ਨੇ ਉੱਥੇ ਆਪਣੀ ਹਕੂਮਤ ਇਕੱਲਾ ਜਿਹੜੀ ਆ ਉਹ ਉੱਥੇ ਕਾਬਜ ਉੱਥੇ ਹੋਣਾ ਚਾਹੁੰਦੇ ਆ। ਇਸੇ ਕਰਕੇ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਹੈ, ਜਿੱਦਾਂ ਮੰਦਰ ਬਣਾਇਆ ਨਹੀਂ ਗਿਆ ਹਾਲੇ ਤੱਕ, ਮੰਦਰ ਬਣਾਇਆ ਨਹੀਂ ਗਿਆ, ਪਰ ਮੰਦਰ ਨੂੰ ਇੱਕ ਟੂਲ ਦੇ ਤੌਰ ਤੇ, ਇੱਕ ਇਸ਼ੂ ਦੇ ਤੌਰ ਦੇ ਉੱਤੇ, ਰਾਮ ਨੂੰ ਵੀ ਇੱਕ ਇਸ਼ੂ ਦੇ ਤੌਰ ਤੇ ਯਾਨੀ ਇੱਕ ਟੂਲ ਦੇ ਤੌਰ ਤੇ ਵਰਤ ਕੇ ਉੱਥੇ ਉੱਤਰ ਪ੍ਰਦੇਸ਼ 'ਚ ਜਿਹੜੀ ਰਾਜਨੀਤੀ ਕੀਤੀ ਗਈ ਹੈ ਉਹ ਆਪਣੇ ਸਾਹਮਣੇ ਹੈ। ਏਦਾਂ ਹੀ 35A ਨੂੰ ਇੱਕ ਟੂਲ ਦੇ ਤੌਰ ਤੇ ਯੂਜ਼ ਕਰਨਾ ਹੈ, ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਮਾਹੌਲ ਉਹ ਕ੍ਰੀਏਟ ਕਰਨਾ ਹੈ। ਪਿਛਲੇ ਦਿਨ ਕੀ ਹੋਇਆ, ਹੱਦਬੰਦੀ ਦੇ ਨਾਂ ਦੇ ਉੱਤੇ ਵੀ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੇ ਹਲਕੇ ਆ, ਜਿਹੜੇ ਅਸੈਂਬਲੀ ਹਲਕੇ ਆ ਜਾਂ ਜਿਹੜੇ ਲੋਕ ਸਭਾ ਦੇ ਹਲਕੇ ਆ, ਉਹਨਾਂ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਹੱਦਬੰਦੀ ਦੁਬਾਰਾ ਕੀਤੀ ਜਾਏ। ਉਹ ਇਸ ਢੰਗ ਨਾਲ ਕੀਤੀ ਜਾਏਗੀ ਤਾਂ ਜੋ ਜਿੱਥੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਹਾਲੇ ਨਹੀਂ ਪਹੁੰਚ ਸਕੀ ਟੈਕਨੀਕਲੀ ਉੱਥੇ ਵੀ ਪਹੁੰਚ ਸਕੇ। ਸੋ ਇਹ ਪੂਰੀ ਦੀ ਪੂਰੀ ਇੱਕ ਪਲਾਨਿੰਗ ਦੇ ਤਹਿਤ ਹੋ ਰਿਹਾ। 35 ਧਾਰਾ ਜਿਹੜੀ ਆ ਉਹ ਖਤਮ ਕਰਨ ਦੀ ਕੋਸ਼ਿਸ਼ ਭਾਵੇਂ ਉਹਨਾਂ ਦੀ ਰਹੇਗੀ ਪਰ ਉਹ ਨਹੀਂ ਕਰ ਸਕਣਗੇ। ਜਿੱਦਾਂ ਇਹਨਾਂ ਨੇ ਵੀ ਗੱਲ ਕੀਤੀ ਹੈ 10 ਸੂਬਿਆਂ ਦੇ ਵਿੱਚ 35 ਧਾਰਾ ਜਿਹੜੀ ਲਾਗੂ ਹੈ ਤੇ ਜੰਮੂ ਕਸ਼ਮੀਰ ਦੇ ਲੋਕ ਜਾਂ ਉੱਥੇ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਕਦੇ ਪ੍ਰਵਾਨ ਨਹੀਂ ਕਰਨ ਵਾਲੀਆਂ।
ਥੈਂਕ ਯੂ ਜੀ, ਧੰਨਵਾਦ। ਔਰ ਅਗਲੇ ਕਾਲਰ ਤੋਂ ਜਾਣ ਤੋਂ ਪਹਿਲਾਂ ਮੈਂ ਸੰਦੇਸ਼ ਦੇਣਾ ਚਾਹਾਂਗਾ ਡਾਕਟਰ ਸ਼ੋਭਾ ਫਰਟੈਲਿਟੀ ਸੈਂਟਰ। ਡਾਕਟਰ ਸ਼ੋਭਾ ਫਰਟੈਲਿਟੀ ਸੈਂਟਰ ਮੁਕਤਸਰ ਦੇ ਵਿੱਚ ਹੈ ਔਰ ਤੁਸੀਂ ਇਹਨਾਂ ਦੇ ਪਾਸੋਂ ਸਰਵਿਸਿਜ਼ IVF ਦੀਆਂ ਸਰਵਿਸਿਜ਼ ਲੈ ਸਕਦੇ ਹੋ। ਡਾਕਟਰ ਸ਼ੋਭਾ IVF ਸੈਂਟਰ ਮੁਕਤਸਰ ਦੇ ਵਿੱਚ ਹੈ ਔਰ ਇਹਨਾਂ ਤੋਂ ਤੁਸੀਂ ਇਹਨਾਂ ਦਾ ਕਹਿਣਾ ਹੈ ਕਿ ਵੀ ਗਰੰਟੀ ਬੈਸਟ ਰਿਜ਼ਲਟਸ ਵਿਦ DNA ਐਨਾਲਿਸਿਸ ਅਤੇ ਨਾਲ ਦੀ ਨਾਲ ਪ੍ਰੋਪਰ ਐਗ ਰੈਕਰਡਸ ਅਤੇ ਇਹਨਾਂ ਦੀ ਫੈਸਿਲਿਟੀਜ਼ ਲਾਈਕ ICSI ਅਤੇ PGD ਅਤੇ PGS ਸੀਮਨ ਫਰੀਜ਼ਿੰਗਸ ਅਤੇ ਮੋਸਟ ਲੇਟੈਸਟ ਓਸਾਈਟ ਫਰੀਜ਼ਿੰਗ ਤੁਸੀਂ ਇਹ ਸਰਵਿਸ ਇਹਨਾਂ ਪਾਸੋਂ ਲੈ ਸਕਦੇ ਹੋ। ਨੰਬਰ ਇਹਨਾਂ ਦਾ ਨੋਟ ਕਰ ਲਓ ਮੁਕਤਸਰ ਦਾ ਔਰ ਗਰੰਟੀਡ ਰਿਜ਼ਲਟ ਦੇਣਗੇ ਤੁਹਾਨੂੰ। ਇੱਥੇ ਟੋਰਾਂਟੋ ਦੇ ਵਿੱਚ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਇਹਨਾਂ ਤੋਂ ਆਪਣਾ ਇਲਾਜ ਕਰਵਾ ਕੇ ਆਏ ਨੇ। 99-15-90-30-10 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਕਰ ਲੈਣੀ ਹੈ ਔਰ ਤੁਸੀਂ ਇਹਨਾਂ ਬਾਰੇ ਪੁੱਛ ਸਕਦੇ ਹੋ ਔਰ ਪ੍ਰਾਈਸ ਜਿਹੜਾ ਇਹ ਚਾਰਜ ਕਰਦੇ ਨੇ ਜਲੰਧਰ ਦੇ ਮੁਕਾਬਲੇ ਜਲੰਧਰ ਦੇ ਜਿਹੜੇ ਹੋਸਪਿਟਲ ਜਾਂ ਡਾਕਟਰ ਨੇ ਉਹ ਤੋਂ ਲਗਭਗ ਅੱਧਾ ਆ। ਸਰਵਿਸਿਜ਼ ਉਹ ਤੋਂ ਬੈਟਰ ਰਿਲਾਇਬਲ ਅਤੇ ਡਬਲ ਬੈਸਟ ਸਰਵਿਸਿਜ ਉਹਨਾਂ ਦੇ ਨਾਲ 99-15-90-38-10 ਇਹਨਾਂ ਦਾ ਨੰਬਰ ਹੈ। HK ਟਾਇਰ ਸੈਂਟਰ ਤੋਂ ਬੂਟਾ ਚਾਲ ਹੋਣਾ ਨੰਬਰ ਨੋਟ ਕਰ ਲਓ 647-295-4600 ਦੇ ਉੱਤੇ ਕਾਲ ਕਰ ਲੈਣੀ ਹੈ। ਟਰੱਕਾਂ ਦੇ ਤੁਸੀਂ ਟਾਇਰ ਪਾਉਣੇ ਕਿਸੇ ਵੀ ਤਰ੍ਹਾਂ ਦੇ ਬ੍ਰਿਜਸਟੋਨ ਹੈਂਕੋਕ ਮਿਸ਼ਲਿਨ ਡਨਲੋਪ ਯੋਕੋਹਾਮਾ ਚਾਈਨੀਜ਼ ਕੰਪਨੀਆਂ ਦੇ ਟਾਇਰ HK ਟਾਇਰ ਸੈਂਟਰ 647-295-4600 647-295-4600 ਦੇ ਉੱਤੇ ਕਾਲ ਕਰਨੀ ਹੈ। ਅਗਰ ਤੁਸੀਂ ਵਿਆਹ ਸ਼ਾਦੀ ਦੇ ਲਈ ਇੱਕ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ ਹਫ਼ਤੇ ਖੰਡ ਦੇ ਲਈ ਵੱਡਾ ਘਰ ਹੈ 1.5 ਏਕੜ ਦੀ ਲੋਟ ਦੇ ਵਿੱਚ 40 ਕਾਰਾਂ ਦੀ ਪਾਰਕਿੰਗ ਹੈ ਔਰ 416-568-86-87 ਦੇ ਉੱਤੇ ਕਾਲ ਕਰ ਲਵੋ। ਗੋਰ ਰੋਡ ਐਂਡ ਕੈਸਲ ਮੋੜ ਦੇ ਉੱਤੇ 416-568-86-87 416-568-86-87 ਦੇ ਉੱਤੇ ਤੁਸੀਂ ਕਾਲ ਕਰਨੀ ਹੈ। 416-568-86-27 ਇਹਨਾਂ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਨੈਕਸਟ ਕਾਲਰ ਮੈਂ ਆਉਂਦੇ ਕਰਾਂਗਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਸਰ ਜੀ, ਮੇਰਾ ਇਹਨਾਂ ਨਾਲ ਸਵਾਲ ਇਹ ਵੇ ਕਿ ਅਗਰ ਇੰਡੀਆ ਚਾਹੇ ਨਾ ਜਿਸ ਤਰੀਕੇ ਨਾਲ ਅਮਰੀਕਾ ਉੱਥੋਂ ਨਾਕਾਮ ਹੋ ਕੇ ਨਿਕਲ ਰਿਹਾ ਨਾ, ਤੇ ਮੇਰਾ ਆਪਣਾ ਜ਼ਿਹਨ ਇਹ ਕੰਮ ਕਰਦਾ ਹੈ ਕਿ ਇੰਡੀਆ ਅਗਰ ਚਾਹੇ ਇੰਡੀਆ ਦੀ ਵਜ੍ਹਾ ਤੋਂ ਨਾਕਾਮ ਹੋ ਕੇ ਨਿਕਲ ਰਿਹਾ। ਕਿਉਂ? ਕਿਉਂ ਜਿਤਨੇ ਵੀ ਅਗਰ ਇਮਦਾਦ ਇੰਡੀਆ USA ਕੋਲੋਂ ਲੈ ਰਿਹਾ ਹੈ ਤੇ ਉਹ ਇਸਤੇਮਾਲ ਜਿਹੜੀ USA ਦੇ ਖਿਲਾਫ਼ ਹੋ ਰਹੀ ਹੈ, ਉਹ ਹੀ ਪਾਕਿਸਤਾਨ ਦੇ ਖਿਲਾਫ਼ ਹੋ ਰਹੀ, ਕਿਉਂਕਿ ਟ੍ਰੇਨਿੰਗ ਦਿੰਦਾ ਹੈ ਅਫਗਾਨੀਆਂ ਨੂੰ ਤੇ ਜਿਹੜਾ ਇੰਡੀਆ ਹੈ ਤੇ ਨਾਕਾਮੀ ਇਸ ਵਾਸਤੇ ਅਮਰੀਕਾ ਨੂੰ ਹੋ ਰਹੀ ਹੈ। ਅਗਰ ਸਹੀ ਤਰੀਕੇ ਨਾਲ ਅਮਰੀਕਾ ਦਾ ਸਾਥ ਦਿੰਦਾ ਨਾ ਇੰਡੀਆ ਤੇ ਅਫਗਾਨਿਸਤਾਨ ਚ ਉਹ ਬਿਲਕੁਲ ਵਿਨ ਕਰਕੇ ਨਿਕਲਦੇ, ਲੇਕਿਨ ਸਾਥ ਉਹਨਾਂ ਦਾ ਇਹ ਵੇ ਕਿ ਵਿੱਚੋਂ ਨਹੀਂ ਸਾਥ ਦੇ ਰਹੇ, ਟ੍ਰੇਨਿੰਗ ਉੱਥੋਂ ਦੇ ਕੇ ਪਾਕਿਸਤਾਨ ਦੇ ਖਿਲਾਫ਼ ਔਰ ਅਮਰੀਕਾ ਦੇ ਖਿਲਾਫ਼ ਫੌਜੀਆਂ ਦੇ ਖਿਲਾਫ਼ ਤੁਹਾਨੂੰ ਪਤਾ ਜੋ ਕੁਝ ਹੋ ਰਿਹਾ। ਪਾਕਿਸਤਾਨ ਦੇ ਇੰਨੀ ਹਿੰਮਤ ਹੀ ਨਹੀਂ ਕਿ ਉਹ ਕਿੱਧਰ ਕਿੱਧਰ ਲੜੇ। ਅਗਰ ਕਸ਼ਮੀਰ ਦੇ ਵਿੱਚ ਵੀ ਹੈ ਤੇ ਉਹ ਵੀ ਇੰਡੀਆ ਚਾਹੇ ਤੇ ਅੱਜ ਵੀ ਉਹ ਜਿੱਤ ਸਕਦੇ ਨੇ, ਅੱਜ ਵੀ ਉਹ ਅੱਛੇ ਤਰੀਕੇ ਨਾਲ ਹਾਲਾਤ ਪੈਦਾ ਹੋ ਸਕਦੇ ਨੇ। ਤੁਸੀਂ ਕੀ ਚਾਹੋਗੇ, ਤੁਸੀਂ ਕੀ ਕਹਿਣਾ ਚਾਹੋਗੇ? ਥੈਂਕ
ਯੂ ਜੀ, ਬੜੀ ਮਿਹਰਬਾਨੀ ਸੁਸ਼ੀਲ ਜੀ, ਗੋ ਅਹੈਡ ਪਲੀਜ਼।
ਉਹ ਭਾਈ ਮੈਨੂੰ ਪਤਾ ਨਹੀਂ ਇਹ ਕਿਵੇਂ ਸੋਚਦੇ ਨੇ ਸਾਰੀਆਂ ਚੀਜ਼ਾਂ ਨੂੰ। ਇਹਦਾ ਮਤਲਬ ਇਹ ਸਮਝਦੇ ਨੇ ਕਿ ਅਮਰੀਕਾ ਦਾ ਦਖਲ ਠੀਕ ਹੈ ਅਫਗਾਨਿਸਤਾਨ ਦੇ ਵਿੱਚ, ਵੀ ਉਹ ਵਿਨ ਕਰਕੇ ਉੱਥੇ ਵਿਨ ਕਰਨ ਦਾ ਕੀ ਮਤਲਬ ਹੈ? ਅਫਗਾਨੀਆਂ ਦੇ ਸਾਰੇ ਅਧਿਕਾਰ ਅਮਰੀਕਾ ਨੇ ਉੱਥੇ ਖੋਲੇ, ਉਹ ਨਾਕਾਮ ਹੋ ਕੇ ਨਿਕਲਦੇ, ਚੰਗੀ ਗੱਲ। ਦੂਜੀ ਗੱਲ ਹੈ ਕਿ ਇਹਦਾ ਕੋਲ ਕਿਹੜਾ ਪ੍ਰੂਫ ਹੈ ਕਿ ਭਾਰਤ ਜਿਹੜਾ ਆ ਉਹ ਉੱਥੇ ਜਾ ਕੇ ਉਹਨੂੰ ਟ੍ਰੇਨਿੰਗ ਦੇ ਦਾ ਅਫਗਾਨੀਆਂ ਨੂੰ? ਜਿਹੜੀ ਏਡ ਹੈ ਜਾਂ ਮਦਦ ਹੈ, ਮਦਦ ਤਾਂ ਅਮਰੀਕਾ ਨੇ ਪਾਕਿਸਤਾਨ ਦੀ ਬੰਦ ਕੀਤੀ ਹੈ ਇਸੇ ਗੱਲ ਕਰਕੇ। ਪਾਕਿਸਤਾਨ ਨੂੰ ਜਿੰਨੇ ਫੰਡ ਜਿਹੜੇ ਅਮਰੀਕਾ ਦਿੰਦਾ ਰਿਹਾ ਉਹ ਸਾਰੇ ਤਾਂ ਉਹਨੇ ਵਾਪਸ ਲੈ ਲਏ ਇਸੇ ਗੱਲ ਕਰਕੇ, ਕਿਉਂਕਿ ਉਹ ਜਿਹੜੇ ਫੰਡ ਨੇ ਉਹ ਦੂਸਰੇ ਪਾਸੇ ਵਰਤੇ ਜਾ ਰਹੇ ਉਸ ਤਰੀਕੇ ਦੇ ਨਾਲ। ਕਿਸੇ ਕਿਤੇ ਕਿਤੇ ਵੀ ਕਿਸੇ ਨੂੰ ਕੋਈ ਇਲਜ਼ਾਮ ਦੇਣ ਵੇਲੇ ਲਾਜ਼ਮੀ ਤੌਰ ਤੇ ਉਹਦੇ ਤੁਹਾਡੇ ਕੋਲ ਫੈਕਟ ਹੋਣੇ ਚਾਹੀਦੇ ਆ। ਤੇ ਦੂਜੀ ਗੱਲ, ਕਿਸੇ ਵੀ ਤੀਜੇ ਮੁਲਕ ਦਾ ਕੋਈ ਅਧਿਕਾਰ ਨਹੀਂ ਕਿ ਕਿਸੇ ਹੋਰ ਮੁਲਕ ਚੋਂ ਦਖਲ ਦੇਵੇ। ਨਾ ਸਾਡਾ ਅਧਿਕਾਰ ਹੈ ਭਾਰਤ ਦਾ ਕਿ ਅਸੀਂ ਜਾ ਕੇ ਅਫਗਾਨਿਸਤਾਨ ਚ ਦਖਲ ਦੇਈਏ। ਅਸੀਂ ਦਿੱਤਾ ਸੀ ਦਖਲ, ਅਸੀਂ ਸ਼ਾਂਤੀ ਸੈਨਾ ਜਿਹੜੀ ਭੇਜੀ ਸੀ ਸ਼੍ਰੀਲੰਕਾ ਦੇ ਵਿੱਚ, ਉਹਦੇ ਨਤੀਜੇ ਦੇਖ ਲਿਆ ਕਿ ਰਾਜੀਵ ਗਾਂਧੀ ਦਾ ਮਰਡਰ ਹੁੰਦਾ ਉਸ ਤੋਂ ਬਾਅਦ। ਸੋ ਸਾਡਾ ਕੀ ਅਧਿਕਾਰ ਹੈ ਕਿ ਅਸੀਂ ਸ਼੍ਰੀਲੰਕਾ ਜਾ ਕੇ ਦਖਲ ਦੇਈਏ? ਉੱਥੋਂ ਦੇ ਲੋਕਾਂ ਦਾ ਅਧਿਕਾਰ ਹੈ, ਉਹਦੇ ਲੋਕਾਂ ਨੂੰ ਅਧਿਕਾਰ ਦਿਓ। ਅਮਰੀਕਾ ਹਰ ਦੁਨੀਆਂ ਦੇ ਹਰ ਮੁਲਕ ਚ ਦਖਲ ਦੇਵੇਗਾ, ਮੈਂ ਕਹਿੰਦਾ ਵੀ ਕਿਉਂ ਦੇਗਾ, ਭਾਰਤ ਚ ਵੀ ਕਿਉਂ ਦਖਲ ਦੇਗਾ, ਪਾਕਿਸਤਾਨ ਚ ਵੀ ਉਹ ਕਿਉਂ ਦਖਲ ਦੇਵੇ? ਹੁਣ ਤੱਕ ਅਮਰੀਕਾ ਨੇ ਪਾਕਿਸਤਾਨ ਨੂੰ ਵੀ ਬਰਬਾਦ ਕੀਤਾ, ਪਾਕਿਸਤਾਨ ਦੀ ਜ਼ਮੀਨ ਨੂੰ ਇੱਕ ਅੱਡੇ ਦੇ ਤੌਰ ਤੇ ਵਰਤ ਕੇ ਹੁਣ ਉਹ ਭਾਰਤ ਨੂੰ ਵਰਤਣਾ ਚਾਹੁੰਦਾ। ਸੋ ਇਹਨਾਂ ਗੱਲਾਂ ਤੋਂ ਅਵੇਅਰ ਹੋਣ ਦੀ ਜ਼ਰੂਰਤ ਹੈ, ਨਾ ਕਿ ਇਹ ਦੇਖਣ ਦੀ ਕਿ ਕੌਣ ਜਿੱਤ ਰਿਹਾ ਕੌਣ ਨਹੀਂ, ਕੌਣ ਹਾਰ ਰਿਹਾ। ਅਫਗਾਨੀ ਜਿੱਤਣੇ ਚਾਹੀਦੇ, ਅਫਗਾਨ ਦੇ ਲੋਕ ਜਿੱਤਣੇ ਚਾਹੀਦੇ ਆ, ਨਾ ਕਿ ਉੱਥੋਂ ਅਸੀਂ ਇਹ ਦੇਖੀਏ ਵੀ ਅਮਰੀਕਾ ਉੱਥੋਂ ਵਿਨ ਕਰਕੇ ਨਿਕਲੇਗਾ, ਅਮਰੀਕਾ ਨੇ ਕੀ ਵਿਨ ਕਰਨਾ ਉੱਥੋਂ। ਸੋ ਇਹ ਸਾਰੀਆਂ ਚੀਜ਼ਾਂ ਧਿਆਨ ਚ ਰੱਖਣ ਦੀ ਲੋੜ
ਹੈ ਜੀ। ਬੜੀ ਮਿਹਰਬਾਨੀ, ਨੈਕਸਟ ਕਾਲ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ।
ਹਾਂਜੀ ਸਰ, ਮੈਂ ਪੱਤਰਕਾਰ ਸਾਹਿਬ ਨੂੰ ਪੁੱਛਣਾ ਸੀ ਵੀ ਇਹਨਾਂ ਨੇ 15 ਵਾਰ ਬੀਜੇਪੀ ਦਾ ਨਾਂ ਲੈ ਦਿੱਤਾ ਵੀ ਬੀਜੇਪੀ ਕਰਕੇ ਜੰਮੂ ਕਸ਼ਮੀਰ ਨੇ ਸੜ ਜਾਣਾ, ਜੰਮੂ ਕਸ਼ਮੀਰ ਬਰਬਾਦ ਹੋ ਜਾਣਾ। ਇਹਨਾਂ ਨੂੰ ਮਾੜੀ ਪੁੱਛਿਓ ਵੀ ਕਾਂਗਰਸ ਨੇ ਜੰਮੂ ਕਸ਼ਮੀਰ ਨੂੰ
ਜੀ। ਸ਼ੁਭ ਨਾਮ ਕੀ ਹੈ ਤੁਹਾਡਾ?
ਮੇਰਾ ਨਾਮ ਹਰਪਾਲ ਹੈ।
ਹਰਪਾਲ ਜੀ, ਥੈਂਕ ਯੂ, ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲ ਕਰ ਰਹੇ ਹੋ, ਗੋ ਅਹੈਡ ਆਸਕ ਹਿਮ।
ਹਾਂਜੀ ਹਾਂਜੀ, ਇਹਨਾਂ ਨੂੰ ਪੁੱਛਿਓ ਮਾੜੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਨੇ ਪੂਰੀ ਸ਼ਾਂਤੀ ਲਿਆਤੀ ਸੀ, ਇਹ ਸਿਰਫ ਬੀਜੇਪੀ ਕਰਕੇ ਹੋ ਰਿਹਾ ਜੋ ਕੁਛ ਹੋ ਰਿਹਾ। ਕਾਂਗਰਸ ਮਤਲਬ ਐਨ ਦੁੱਧ ਦੀ ਧੋਤੀ ਹੈ ਨਾ, ਕਾਂਗਰਸ ਦੀ ਕੋਈ ਪਾਲਿਸੀ ਏਦਾਂ ਦੀ ਨਹੀਂ ਸੀ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਆਗ ਜਨੀ ਜਾਂ ਕਿਸੇ ਤਰ੍ਹਾਂ ਦੀ ਅਰਾਜਕਤਾ ਫੈਲਾਉਂਦੀ ਹੈ, ਇਹਦਾ ਮਤਲਬ ਇਹ ਆ ਕਹਿਣ ਦਾ। ਨੰਬਰ 2 ਤੇ ਮੈਂ ਇਹ ਸਮਝਦਾ ਆ ਜਿਹੜਾ ਪਿਛਲੇ ਕਾਲਰ ਨੇ ਕਾਲ ਕੀਤੀ, ਇਹਨਾਂ ਦੀ ਰਿਪੋਰਟਿੰਗ ਕਰਕੇ ਹੀ ਇਹਨਾਂ ਨੂੰ ਇਹ ਕਾਲ ਕਰਨ ਦੀ ਹਿੰਮਤ ਪਈ ਵੀ ਇੰਡੀਆ ਅਫਗਾਨਿਸਤਾਨ ਦੇ ਵਿੱਚ ਅਫਗਾਨੀਆਂ ਨੂੰ ਟ੍ਰੇਨਿੰਗ ਦਿੰਦਾ ਆ, ਜਿੱਦਾਂ ਇਹ ਸਰਕਾਰ ਦਾ ਵਿਰੋਧ ਕਰ ਰਹੇ ਆ ਉਹ ਸਰਕਾਰ ਏਦਾਂ ਲੱਗਦਾ ਜਿੱਦਾਂ ਇੰਡੀਆ ਦਾ ਹੀ ਵਿਰੋਧ ਕਰ ਰਿਹਾ। ਪੱਤਰਕਾਰ ਸਾਹਿਬ ਵੀ ਏਦਾਂ ਦੀ ਪੱਤਰਕਾਰੀ ਕਰਦੇ ਮੈਨੂੰ ਜੋ
ਲੱਗਦਾ। ਸ਼ਕੀਲ ਜੀ, ਥੋੜਾ ਟਾਈਮ ਲਾਉਣਾ ਇਸ ਕਾਲ ਦੇ ਉੱਤੇ।
ਸਿੰਪਲ ਜੀ ਗੱਲ ਹੈ, ਮੇਰੀ ਗੱਲ ਸੁਣੋ। ਸਵਾਲ ਇਹ ਕਿ ਸਾਰਿਆਂ ਦੀ ਕਿਤੇ ਨਾ ਕਿਤੇ ਅਫੀਲੀਏਸ਼ਨ ਹੁੰਦੀ ਹੈ, ਹਰਪਾਲ ਉਹਨਾਂ ਦੀ ਅਫੀਲੀਏਸ਼ਨ ਭਾਰਤੀ ਜਨਤਾ ਪਾਰਟੀ ਨਾਲ ਹੈ, ਨਰਿੰਦਰ ਮੋਦੀ ਦੇ ਭਗਤ ਹੈ। ਦੂਜੀ ਗੱਲ ਮੈਂ ਇਹ ਕਹਿ ਰਿਹਾ ਕਿ ਜੇ ਉਹ ਕਾਲਰ ਕਾਲ ਕਰਕੇ ਗਿਆ ਕਿ ਭਾਰਤ ਤੇ ਟ੍ਰੇਨਿੰਗ ਦੇ ਰਿਹਾ ਤੇ ਸੁਸ਼ੀਲ ਦਸਾਈ ਨੇ ਇਹ ਕਿਹਾ ਵੀ ਉਹ ਟ੍ਰੇਨਿੰਗ ਦੇ ਰਿਹਾ ਭਾਰਤ, ਸਗੋਂ ਮੈਂ ਉਲਟੀ ਇਹ ਗੱਲ ਕਹੀ ਆ ਵੀ ਤੁਹਾਡੇ ਕੋਲ ਕਿਹੜੇ ਤੱਥ ਹੈਗੇ ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਹੋ? ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚੋ। ਅਗਲੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਹੁੰਦੀ, ਜਿਹੜੀ ਹਕੂਮਤ ਹੁੰਦੀ ਆ, ਨੁਕਤਾਚੀਨੀ ਉਹਦੀ ਹੋਇਆ ਕਰਦੀ ਹੈ
ਜੀ।
ਮੈਂ ਪਹਿਲਾਂ ਕਿਹਾ ਜੇ ਸੁਣਿਆ ਹੁੰਦਾ ਇਹਨਾਂ ਦਾ ਧਿਆਨ ਨਾ ਕਿ 25 ਸਾਲ ਤੋਂ ਜਲ ਰਿਹਾ ਜੰਮੂ ਕਸ਼ਮੀਰ। 25 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਸੀ ਹਿੰਦੁਸਤਾਨ ਚ, ਇਹਦਾ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਦੇ ਰਾਜ ਚ ਹੋਇਆ ਉਹ ਸਾਰਾ ਕੁਝ। ਕਾਂਗਰਸ ਦੇ ਰਾਜ ਚ ਪੰਜਾਬ ਦੇ ਨਾਲ ਜੋ ਕੁਝ ਹੋਇਆ ਸਾਰਾ ਕੁਝ। ਸੋ ਇਸ ਕਰਕੇ ਠੀਕ ਹੈ ਤੁਸੀਂ ਭਗਤ ਬਣੋ, ਤੁਹਾਨੂੰ ਭਗਤ ਬਣਨ ਤੋਂ ਕੋਈ ਨਹੀਂ ਰੋਕਦਾ, ਪਰ ਘੱਟੋ ਘੱਟ ਤੱਥਾਂ ਵੱਲ ਧਿਆਨ ਦਿਓ। 35A ਦੀ ਜਦੋਂ ਗੱਲ ਚੱਲ ਰਹੀ ਹੈ, ਉਹ ਜਿਹੜੀ ਸਰਕਾਰ ਹਕੂਮਤ ਚ ਉਹੀ ਗੱਲ ਕਰ ਰਹੀ ਹੈ ਨਾ। ਕਾਂਗਰਸ ਕੋਲ ਕਿੰਨੀ 46 ਸੀਟਾਂ ਭਾਰਤ ਦੇ ਵਿੱਚ 46 ਸੀਟਾਂ ਉਹ ਇਲੈਕਸ਼ਨ ਸੋ ਚੁੱਕੀ ਹੈ ਕਾਂਗਰਸ। ਤੁਸੀਂ ਇਹ ਚਾਹੁੰਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਗੁਪਤਾ ਜੀ ਦੀ ਰਾਹੁਲ ਗਾਂਧੀ ਦੀ ਕੀਤੀ ਜਾਏ? ਕੀ ਗੱਲ, ਰਾਹੁਲ ਗਾਂਧੀ ਤਾਂ ਹੁਣ ਕਾਂਗਰਸ ਦੇ ਪ੍ਰਧਾਨ ਵੀ ਹੈ ਨੀ। ਸੋ ਅਲਟੀਮੇਟਲੀ ਧਿਆਨ ਚ ਰੱਖਣ ਦੀ ਲੋੜ ਇਹ ਆ ਵੀ ਇਸ ਵੇਲੇ ਵਰਤਮਾਨ ਚ ਕੀ ਹੋ ਰਿਹਾ ਤੇ ਤੱਥ ਕੀ ਕੀ ਨੇ। ਤੁਸੀਂ ਜਿੱਥੇ ਮਰਜ਼ੀ ਰਹੋ, ਮੈਂ ਜਿੱਥੇ ਮਰਜ਼ੀ ਰਹਾਂ, ਮੇਰਾ ਅਧਿਕਾਰ ਹੈ। ਮੈਂ ਕਾਂਗਰਸੀ ਹਾਂ, ਮੈਂ ਕਮਿਊਨਿਸਟ ਹਾਂ, ਮੈਂ ਅਕਾਲੀ ਹਾਂ, ਤੁਸੀਂ ਬੀਜੇਪੀ ਵਾਲੇ ਹੋ, ਤੁਸੀਂ ਕਿਹੜੀ ਹੋਰ ਧਿਰ ਦੇ ਨਾਲ ਹੋ, ਇਹ ਤੁਹਾਡਾ ਅਧਿਕਾਰ ਹੈ, ਤੁਹਾਡਾ ਨਿੱਜੀ ਅਧਿਕਾਰ ਹੈ। ਪਰ ਜਦੋਂ ਮੈਂ ਰਿਪੋਰਟਿੰਗ ਕਰ ਰਿਹਾ, ਮੈਂ ਜਿਹੜੀ ਮੌਜੂਦਾ ਵਰਤਮਾਨ ਹਕੂਮਤ ਹੈ ਉਹਨੂੰ ਕੇਂਦਰ ਚ ਰੱਖ ਕੇ ਕਰਾਂਗਾ
ਜੀ। ਇੱਕ ਕਾਲ ਲੈ ਲਈਏ ਹੋਰ, ਤੇ ਉਸ ਤੋਂ ਬਾਅਦ ਆਪਾਂ ਜੋ HIV ਹੈ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਨੀ ਹੈ। 5-7 ਮਿੰਟ ਹੀ ਨੇ ਆਪਣੇ ਪਾਸ ਹੋਰ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਅੱਛਾ, ਮੇਰਾ ਕੁਐਸਚਨ ਇਹ ਹੈ ਜੀ, ਜਿਹੜੀ RTI ਆਈ ਸੀ ਬਹੁਤ ਮਿਹਨਤ ਤੋਂ ਬਾਅਦ, ਲੋਕਾਂ ਨੂੰ ਸਹੂਲਤ ਹੋਈ ਸੀ, ਇਹਨਾਂ ਦੇ ਜਿਹੜੇ ਪੋਲ ਖੁੱਲਦੇ ਸੀ ਲੀਡਰਾਂ ਦੇ, ਤੇ ਜਿਹੜਾ ਇਹਨਾਂ ਦਾ ਮਤਲਬ ਗਲਤ ਕੰਮ ਸੀ ਉਹ ਕੋਈ ਵੀ ਬੰਦਾ ਥੋੜੇ ਪੈਸੇ ਦੇ ਕੇ ਤੇ ਉਹ ਕਢਾ ਲੈਂਦਾ ਸੀ ਬਾਹਰ। ਅੱਛਾ, ਉਹਦੇ ਚ ਇਹਨਾਂ ਨੇ ਹੁਣ ਕੀ ਤਬਦੀਲੀਆਂ ਕੀਤੀਆਂ? ਚੁੱਪ ਚਾਪ ਦੇ ਕੋਈ ਨਾ ਮੀਡੀਆ ਬੋਲ ਰਿਹਾ, ਨਾ ਕੁਛ ਹੋ ਰਿਹਾ, ਇਹ ਤਾਂ ਬਹੁਤ ਘਾਤਕ ਆ। ਹੁਣ ਮੈਨੂੰ ਤਾਂ ਇਉਂ ਲੱਗਦਾ ਜਿਵੇਂ ਅੱਗੇ ਲੋਕ ਕਹਿੰਦੇ ਹੁੰਦੇ ਸੀਗਾ ਖਾਲਿਸਤਾਨੀਆਂ ਤੋਂ ਦੇਸ਼ ਨੂੰ ਖਤਰਾ ਜਾਂ ਆਹ, ਇਹ ਦੱਸੋ ਮੈਨੂੰ ਵੀ ਦੇਸ਼ ਨੂੰ ਜੋੜਨ ਵਾਸਤੇ ਆਹ ਪਾਰਟੀ ਕਿਹੜੀ ਕੰਮ ਕਰ ਰਹੀ ਹੈ? ਲੋਕਾਂ ਦੇ ਛਿੱਤਰ ਮਾਰੀ ਜਾਂਦੇ, ਤੁਸੀਂ ਇਕੱਲੇ ਇਕੱਲੇ ਨੂੰ ਫੜ ਕੇ ਕੁੱਟੀ ਜਾਂਦੇ, ਇਹ ਕੋਈ ਬਹਾਦਰਾਂ ਵਾਲੀ ਗੱਲ ਆ? ਜਾਂ ਤਾਂ ਕੋਈ 100-100 ਬੰਦਾ ਇਕੱਠਾ ਕਰਕੇ ਲੜਨ, ਫਿਰ ਤਾਂ ਪਤਾ ਲੱਗੇ, ਤੇ ਇੱਕ ਬੰਦੇ ਨੂੰ ਘੇਰ ਲੈਂਦੇ ਆ, ਉਹਨੂੰ ਮਾਰਦੇ ਕੁੱਟਦੇ ਆ, ਤਾਂ ਅਸੀਂ ਮਤਲਬ ਜੇ ਭਾਰਤੀ ਅਸੀਂ ਤਾਂ ਇੱਥੇ ਬਾਹਰ ਬੈਠੇ ਇਸ ਗੱਲ ਦੀ ਬਹੁਤ ਸ਼ਰਮ ਮਾਰ ਰਹੇ ਹਾਂ। ਇਹਨਾਂ ਨੂੰ ਮਾੜਾ ਮਾੜਾ ਸੋਚਣਾ ਚਾਹੀਦਾ, ਕਿਤੇ ਕੋਈ ਪੰਜਾਬ 'ਚ ਇਹੋ ਜਿਹੀ ਗੱਲ ਹੋਈ ਆ? ਹੋ ਕੇ ਦਿਖਾਵੇ ਖਾ, ਲੋਕ ਉਹਦੇ ਨਾਲ ਖੜਨਗੇ, ਇਹ ਜਿਹੜੇ ਬਾਹਰਲੀਆਂ ਸਟੇਟਾਂ ਦੇ ਲੋਕ ਹੈ ਹੀ ਇਹੋ ਜਿਹੇ ਨੇ। ਹੁਣ ਕਰੀਏ ਕਿ ਇਹ 2-4 ਗੱਲਾਂ ਬਾਈ ਦੱਸੋ
RTI ਬਾਰੇ ਦੱਸੋ। ਠੀਕ ਹੈ ਜੀ, ਥੈਂਕ ਯੂ।
ਦੇਖੋ, RTI ਬਿਲਕੁਲ ਇਹਨਾਂ ਨੇ ਦਰੁਸਤ ਕਿਹਾ। RTI ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਵੇਲੇ ਜਿਹੜੀ ਆਪਣੇ ਆਈ ਹੈ, ਵਰਕ ਚ ਆਈ ਹੈ, ਤੇ ਉਹਨੇ ਬਹੁਤ ਵੱਡੇ ਵੱਡੇ ਮਾਮਲੇ ਜਿਹੜੇ RTI ਰਾਹੀਂ ਜਿਹੜੇ ਆ ਉਹ ਸਾਡੇ ਸਾਹਮਣੇ ਆਏ ਆ। ਪਰ ਉਹਨੂੰ ਹੁਣ ਉਹਨੂੰ ਬਿਲਕੁਲ ਹੀ ਜਿਹੜਾ RTI ਦੇ ਇੱਦਾਂ ਦੀਆਂ ਜਿਹੜੀਆਂ ਸੋਧਾਂ ਕਰ ਦਿੱਤੀਆਂ ਗਈਆਂ ਕਿ ਉਹ ਇੱਕ ਕਿਸਮ ਦਾ ਜਿਦਾਂ ਮਰਿਆ ਹੋਇਆ ਸੱਪ ਬਣ ਗਿਆ, ਉਹਦਾ ਕੋਈ ਮਤਲਬ ਹੀ ਨੀ ਰਹਿ ਗਿਆ। ਸੋ ਹੌਲੀ ਹੌਲੀ ਉਹ ਜਿਹੜੇ ਅਧਿਕਾਰ ਹੈ ਇਸ ਹਕੂਮਤ ਦੇ ਦੌਰਾਨ ਹੌਲੀ ਹੌਲੀ ਜਿਹੜੇ ਅਧਿਕਾਰ ਆ ਖੋਏ ਜਾ ਰਹੇ ਆ। ਜਿਹੜਾ ਨਵਾਂ ਇੱਕ ਐਕਟ ਆਇਆ, ਜਿਹੜਾ ਨਵਾਂ ਐਕਟ ਆਇਆ ਜਿਹੜਾ ਐਂਟੀ ਟੈਰਰ ਐਕਟ ਦੇ ਨਾਂ ਦੇ ਉੱਤੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਲ ਪੇਸ਼ ਕਰਦਿਆਂ ਇਹ ਗੱਲ ਕਹੀ ਵੀ ਉਹਨਾਂ ਨੇ ਖਾਸ ਤੌਰ ਤੇ ਅਰਬਨ ਨਕਸਲ ਦਾ ਨਾਂ ਵੀ ਲਿਆ ਵੀ ਜਿਹੜੇ ਅਰਬਨ ਨਕਸਲ ਦਾ ਭਾਵ ਜਿਹੜੇ ਬੁੱਧੀਜੀਵੀ ਲੋਕ ਹੈ ਉਹਦੇ ਨਤੀਜੇ ਵੀ ਸਾਡੇ ਸਾਹਮਣੇ ਆ ਗਏ। ਉਹ ਕਹਿੰਦੇ ਵੀ ਜੇ ਕੋਈ ਇਹ ਸੋਚੇ ਵੀ ਅਸੀਂ ਇਹਨਾਂ ਪ੍ਰਤੀ ਕੋਈ ਤਰਸ ਦੀ ਭਾਵਨਾ ਰੱਖਾਂਗੇ, ਏਦਾਂ ਦੀ ਕੋਈ ਮਾਮਲਾ ਨਹੀਂ। ਕੌਣ ਹੈ ਅਰਬਨ ਨਕਸਲ? ਹੁਣੇ ਅਮਰੀਕਾ ਤੋਂ ਖਬਰ ਆਈ ਆ ਭਾਰਤੀ ਕੌਂਸਲ ਖਾਨੇ ਦੇ ਵਿੱਚੋਂ ਰਜੁਤੀ ਰਾਏ ਦੀ ਜਿਹੜੀ ਤਸਵੀਰ ਸੀ ਹਟਾ ਦਿੱਤੀ ਗਈ ਹੈ। ਰਜੁਤੀ ਰਾਏ ਦੇ ਖਿਲਾਫ਼ ਕਿਉਂ ਮਾਹੌਲ ਬਣ ਰਿਹਾ? ਕਿਉਂਕਿ ਉਹ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੀ, ਆਦਿਵਾਸੀਆਂ ਦੀ ਗੱਲ ਕਰ ਰਹੀ ਹੈ। ਇੱਥੇ ਜਿਹੜੇ 49 ਬੁੱਧੀਜੀਵੀਆਂ ਨੇ ਜਿਹ 'ਚ ਫਿਲਮਕਾਰ ਵੀ ਸ਼ਾਮਿਲ ਸੀ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਓਪਨ ਲੈਟਰ ਲਿਖਿਆ। ਓਪਨ ਲੈਟਰ ਦੇ ਵਿੱਚ ਸਰਕਾਰ ਦੀ ਨੁਕਤਾਚੀਨੀ ਕੋਈ ਨਹੀਂ ਕੀਤੀ, ਸਿਰਫ ਇਹ ਲਿਖਿਆ ਵੀ ਜੈ ਸ਼੍ਰੀ ਰਾਮ ਦੇ ਨਾਰਾ ਜਿਹੜਾ ਆ ਉਹ ਇੱਕ ਹਿੰਸਕ ਹਥਿਆਰ ਬਣ ਰਿਹਾ, ਭੀੜ ਤੰਤਰ ਜਿਹੜੀ ਆ ਲੋਕਾਂ ਤੇ ਹਮਲੇ ਕਰਨ ਲੱਗ ਪਈ ਹੈ ਨਾਰੇ ਲਾਉਂਦੀ ਹੋਈ। ਇਸ ਕਰਕੇ ਤੇ ਰੀਥਿੰਕ ਕੀਤਾ ਜਾਣਾ ਚਾਹੀਦਾ। ਉਹ 49 ਹਸਤੀਆਂ ਦੇ ਉੱਤੇ ਬਕਾਇਦਾ ਰਿਟ ਫਾਈਲ ਕਰ ਦਿੱਤੀ ਗਈ, ਉਹ ਤਰੀਕ ਵੀ ਪੈ ਗਈ, ਯਾਨੀ ਬੋਲਣ ਨਹੀਂ ਦੇਣਾ ਕਿਸੇ ਨੂੰ। ਜੇ ਕੋਈ ਬੋਲ ਪਿਆ, ਬੋਲਣ ਤੋਂ ਬਾਅਦ ਉਹਦੀ ਆਜ਼ਾਦੀ ਦਾ ਮਸਲਾ ਇਸ ਵੇਲੇ ਖੜਾ ਹੋਇਆ ਹੋਇਆ। ਸੋ ਆਰਟੀਆਈ ਜਿਹੜਾ ਹੈ ਇੱਕ ਮਜ਼ਬੂਤ ਹਥਿਆਰ ਸੀ ਸਾਡੇ ਕੋਲ, ਸਾਡੇ ਤੋਂ ਉਹ ਵੀ ਖੋਲਿਆ ਗਿਆ। ਹੁਣ ਮੇਰੇ ਮਿੱਤਰ ਹਰਪਾਲ ਉਹਦੀ ਕਹਿਣਗੇ ਵੀ ਤੁਸੀਂ ਇਹ ਗੱਲ ਕਰਦੇ ਕਿਉਂ ਆ? ਅਸੀਂ ਤਾਂ ਭਾਈ ਕਰਾਂਗੇ ਜੇ ਹੋ ਰਿਹਾ, ਜੇ ਸਾਰਾ ਕੁਝ ਹੋ ਰਿਹਾ ਅਸੀਂ ਦੱਸਾਂਗੇ ਨਾ ਲੋਕਾਂ ਨੂੰ ਵੀ ਆਹ ਕੁਝ ਹੋ ਰਿਹਾ, ਵੀ ਜਿਹੜਾ ਮਾੜੇ ਮੋਟੇ ਸਾਡੇ ਕੋਲ ਅਧਿਕਾਰ ਸੀ ਉਹ ਵੀ ਹੌਲੀ ਹੌਲੀ ਖੋਏ ਜਾ ਰਹੇ
ਜੀ। ਕੁਇਕਲੀ, ਐਚ ਆਈ ਵੀ ਦੇ ਜਿਹੜੇ ਨੰਬਰ ਆਫ ਕੇਸ ਨੇ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ, ਸਿਰਫ 2-3 ਮਿੰਟ ਨੇ ਤੁਹਾਡੇ ਪਾਸ?
ਦੇਖੋ, ਐਚ ਆਈ ਵੀ ਇਸ ਵੇਲੇ ਬਹੁਤ ਇੱਕ ਧਮਾਕਾ ਕੀ ਸਥਿਤੀ ਜਿਹੜੀ ਆ ਪੰਜਾਬ ਦੇ ਵਿੱਚ ਬਣ ਗਈ ਹੈ। 1993 ਤੋਂ ਲੈ ਕੇ 31 ਮਾਰਚ 2019 ਤੱਕ ਦੀ ਰਿਪੋਰਟ ਹੈ ਜਿਹਦੇ ਚ ਗੱਲ ਆਈ ਹੈ ਵੀ 72,000 ਬੰਦਾ ਜਿਹੜਾ ਪੰਜਾਬ ਦੇ ਵਿੱਚ ਇਹਦਾ ਸ਼ਿਕਾਰ ਹੋਇਆ, ਜਿਹਦੇ ਚੋਂ ਮਤਲਬ ਹੁਣੀ ਇਹਨਾਂ 3 ਮਹੀਨਿਆਂ ਜਿਹੜਾ ਨਵਾਂ ਸਾਲ ਹੈ ਫਾਈਨਾਂਸ ਈਅਰ ਜਿਹੜਾ, ਇਹਦੇ ਚ 3,000 ਨਵੇਂ ਮਰੀਜ਼ ਆ ਗਏ, ਯਾਨੀ ਬੜੀ ਤੇਜ਼ੀ ਨਾਲ ਐਚ ਆਈ ਵੀ ਪੋਜ਼ਿਟਿਵ ਜਿਹੜਾ ਵੱਧ ਰਿਹਾ ਤੇ ਕੋਈ 9,000 ਦੇ ਕਰੀਬ ਲੋਕ ਜਿਹੜੇ ਆ ਇਹਦੇ ਨਾਲ ਮਰ ਚੁੱਕੇ ਆ ਇਹਨਾਂ ਕੁਝ ਸਾਲਾਂ ਦੇ ਵਿੱਚ। ਸੋ ਇਹਦੇ ਤੇ ਹੁਣ ਸਪੈਸ਼ਲੀ ਵੈਸੇ ਗਵਰਨਮੈਂਟ ਨੇ ਵੀ ਕੋਸ਼ਿਸ਼ ਕੀਤੀ ਹੈ, ਕੁਝ ਜਿਹੜੀਆਂ ਜਨਤਕ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ, ਐਨ ਜੀ ਓ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹ ਵੀ ਕੋਸ਼ਿਸ਼ ਕਰ ਰਹੇ ਹੈ ਕਿ ਕਈ ਵਾਰੀ ਫ੍ਰੀ ਕੈਂਪ ਲੱਗ ਰਹੇ ਨੇ ਕਿ ਤੁਹਾਡੇ ਐਚ ਆਈ ਵੀ ਪੋਜ਼ਿਟਿਵ ਦੇ ਇੰਜੈਕਸ਼ਨ ਵਗੈਰਾ ਲਾਏ ਹੋਏ ਜਾ ਰਹੇ ਨੇ, ਪਰ ਇਹਦੀ ਜੜ ਨੂੰ ਫੜਨ ਦੀ ਜ਼ਰੂਰਤ ਹੈ। ਉਹ ਜੜ ਕੀ ਹੈ? ਉਹ ਜੜ ਇਹ ਹੈ ਕਿ ਵਾਤਾਵਰਣ ਜਿਹੜਾ ਹੈ ਸਾਡਾ ਬਹੁਤ ਬੁਰੀ ਤਰ੍ਹਾਂ ਦੂਸ਼ਿਤ ਹੋ ਰਿਹਾ, ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਰਿਹਾ, ਹਵਾ ਜ਼ਹਿਰੀਲੀ ਹੋ ਰਹੀ ਹੈ, ਤੇ ਹੋਰ ਸਾਡੇ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹਦੇ 'ਚ ਨਵੀਆਂ ਕਿਸਮ ਦੀਆਂ ਤਬਦੀਲੀਆਂ ਆ ਗਈਆਂ ਜਿਹਨੇ ਇਹਨੂੰ ਇੱਕ ਜ਼ਮੀਨ ਤਿਆਰ ਕੀਤੀ ਐਚ ਆਈ ਵੀ ਪੋਜ਼ਿਟਿਵ ਦੇ ਮਰੀਜ਼ ਜਿਹੜੇ ਵੱਧ ਰਹੇ ਉਹਦੇ ਪਿੱਛੇ ਇੱਕ ਇਹ ਬਹੁਤ ਵੱਡਾ ਕਾਰਨ ਹੈ
ਜੀ। ਕਿੰਨੇ ਸਮੇਂ 72,000 ਨੰਬਰ ਤੁਸੀਂ ਦੱਸਿਆ ਹੈਗਾ
ਜੀ? 72,000 ਆ ਜੇ ਚੋਂ ਲਗਭਗ 9,000 ਦੇ ਕਰੀਬ ਲੋਕ ਜਿਹੜੇ ਆ ਉਹ ਮਰ ਚੁੱਕੇ ਨੇ।
ਕਿੰਨੀ ਆਬਾਦੀ ਹੈ ਪੰਜਾਬ ਦੀ ਇਸ ਸਮੇਂ?
ਪੰਜਾਬ ਦੀ ਆਬਾਦੀ ਲਗਭਗ 3.5 ਕਰੋੜ ਆ, ਪਰ ਜਿਹੜੀ ਕੋਈ ਇੱਕ ਰੋਗ ਜਦੋਂ ਫਿਰ ਹੌਲੀ ਹੌਲੀ ਵੱਧਦਾ ਜਦੋਂ ਤੇਜ਼ੀ ਫੜਦਾ ਹੈ ਤੇ ਫਿਰ ਬਹੁਤ ਮੁਸ਼ਕਿਲ ਹਾਲਾਤ ਬਣ ਜਾਇਆ ਕਰਦੇ ਆ।
3 ਕਰੋੜ ਦੇ ਵਿੱਚੋਂ 72,000 ਇਸ ਸਮੇਂ ਤੁਸੀਂ ਐਚ ਆਈ ਵੀ ਪੋਜ਼ਿਟਿਵ ਜਿਹੜੇ ਪੰਜਾਬ ਦੇ ਵਿੱਚ ਨੇ। ਸੋ ਸਾਡੇ ਇੱਥੇ ਕੈਨੇਡਾ ਦੀ ਆਬਾਦੀ ਹੈ ਜਿਹੜੀ ਉਹ 3.5 ਕਰੋੜ ਆ, ਲੇਕਿਨ ਇੱਥੇ ਕਲੋਜ਼ ਟੂ 100,000 1,00,000 ਦੇ ਕਰੀਬ ਕੈਨੇਡਾ ਦੇ ਵਿੱਚ ਇਹ ਐਚ ਆਈ ਵੀ ਦੇ ਪੋਜ਼ਿਟਿਵ ਨੇ ਲੋਕ। ਔਰ ਤੁਸੀਂ ਪਾਣੀ ਦੀ ਗੱਲ ਕੀਤੀ ਹੈ, ਤੁਹਾਨੂੰ ਤਾਂ ਪਾਣੀ ਵੀ ਪੀਣ ਨੂੰ ਸਾਫ਼ ਮਿਲਦਾ, ਤੁਸੀਂ ਹਵਾ ਦੀ ਗੱਲ ਕੀਤੀ ਹੈ ਤੁਹਾਨੂੰ ਤਾਂ ਹਵਾ ਵੀ ਸਾਫ਼ ਮਿਲਦੀ ਹੈ, ਤੁਸੀਂ ਫੂਡ ਦੀ ਖਾਣੇ ਦੀ ਗੱਲ ਕੀਤੀ ਹੈ ਤਾਂ ਫੂਡ ਵੀ ਬਥੇਰਾ ਵਧੀਆ ਇੱਥੇ ਮਿਲਦਾ, ਪਰ ਕੰਪੈਰੇਟਿਵਲੀ ਆਬਾਦੀ ਦੇ ਹਿਸਾਬ ਦੇ ਨਾਲ ਜੇਕਰ ਦੇਖੀਏ ਆਪਾਂ ਇਸ ਸਮੇਂ ਕੈਨੇਡਾ ਵੀ ਇਸ ਦੇ ਵਿੱਚ ਪਿੱਛੇ ਨਹੀਂ ਹੈ। ਔਰ ਕੈਨੇਡਾ ਦਾ ਇਸ ਸਮੇਂ 2014 ਦਾ ਜਿਹੜਾ ਨੰਬਰ ਸੀਗਾ ਉਹ 87,000 ਦੇ ਕਰੀਬ ਸੀਗਾ ਅਤੇ ਹੁਣ 2019 ਹੋ ਗਈ ਹੈ, ਮੇਰਾ ਖਿਆਲ 1,00,000 ਦੇ ਕਰੀਬ ਜਿਹੜਾ ਲੋਕ ਨੇ ਇੱਥੇ ਕੈਨੇਡਾ ਦੇ ਵਿੱਚ ਵੀ ਐਚ ਆਈ ਵੀ ਦੇ ਨਾਲ ਪੋਜ਼ਿਟਿਵ ਨੇ।
ਸਾਡੇ ਇੱਕ ਡਿਗਰੀ 'ਚ ਥੋੜ੍ਹਾ ਜਿਹਾ ਫਰਕ ਹੈ, ਫਰਕ ਵਿਕਸਿਤ ਮੁਲਕਾਂ 'ਚ ਇਹ ਫਰਕ ਹੈ ਕਿ ਉੱਥੇ ਘੱਟੋ ਘੱਟ ਰਿਕਾਰਡ 'ਤੇ ਹਰ ਚੀਜ਼ ਹੈ ਆ ਜਾਂਦੀ ਹੈ, ਸਾਡੇ ਰਿਕਾਰਡ 'ਤੇ ਬਹੁਤ ਘੱਟ ਆਉਂਦੀ ਹੈ। ਸਾਡੇ ਇਹ ਤਾਂ ਇਹ ਆ ਜਿਹੜੇ ਰਿਕਾਰਡ 'ਚ, ਜਿਹੜੇ ਰਿਕਾਰਡ 'ਚ ਨਹੀਂ ਆ ਉਹ ਪਤਾ ਨਹੀਂ ਕਿੰਨੀ ਉਹਨਾਂ ਦੀ ਗਿਣਤੀ ਹੋਣੀ ਹੈ। ਸੋ ਸਾਡੇ ਜਿਹੜੇ ਅੰਕੜੇ ਆਉਂਦੇ ਆ ਉਹ, ਕਿਉਂਕਿ ਸਾਡਾ ਸਿਸਟਮ ਕੁਝ ਇਸ ਕਿਸਮ ਦਾ ਕਰਪਟ ਜਿਹਾ ਸਿਸਟਮ ਹੈ, ਅਵੇਅਰਨੈਸ ਬਹੁਤ ਘੱਟ ਹੈ ਲੋਕਾਂ 'ਚ, ਲੋਕ ਜਾਣਦੇ ਨਹੀਂ ਕਿ ਲੋਕ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਬਿਮਾਰ ਹਾਂ, ਉਹ ਡਾਕਟਰ ਕੋਲ ਨਹੀਂ ਜਾਂਦਾ ਤੇ ਉਹ ਬਿਮਾਰੀ ਦੇ ਲੱਛਣ ਜਿਹੜੇ ਆ ਉਹ ਬਹੁਤ ਸਾਰੇ ਲੋਕਾਂ 'ਚ ਹੋਰ ਵੀ ਦਿਖਾਈ ਦਿੰਦੇ ਹੋਣਗੇ ਲਾਜ਼ਮੀ ਤੌਰ ਦੇ ਉੱਤੇ। ਪਰ ਮੇਰੇ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਜਦੋਂ ਇੱਕ ਮਰਜ਼ ਜਿਹੜੀ ਆ ਉਹ ਥੋੜੀ ਤੇਜ਼ੀ ਫਲ ਵਿੱਚ, ਜਿੱਦਾਂ 3 ਮਹੀਨਿਆਂ ਦਾ ਮੈਂ ਤੁਹਾਨੂੰ ਦੱਸਿਆ 4 ਮਹੀਨਿਆਂ ਦਾ ਅੰਕੜਾ ਕਿ 3,000 ਨਵੇਂ ਮਰੀਜ਼ ਆ ਗਏ, ਤਿੰਨਾਂ ਮਹੀਨਿਆਂ ਦੇ ਵਿੱਚ ਤੇ ਉਹ ਫਿਰ ਇਹਦਾ ਮਤਲਬ ਹੈ ਕਿ ਇੱਕ ਤੇਜ਼ੀ ਆ ਰਹੀ ਹੈ, ਦੂਜੀ ਗੱਲ ਸਾਡੇ ਰਿਕਾਰਡ ਚ ਬਹੁਤਾ ਕੁਝ ਨਹੀਂ ਹੁੰਦਾ, ਇਸ ਕਰਕੇ ਤੁਸੀਂ ਇਹਦਾ 72,000 ਅਸੀਂ ਦੱਸ ਰਹੇ ਇਹਨੂੰ ਤੁਸੀਂ 2-3 ਲੱਖ ਦੇ ਨੇੜੇ ਤੇੜੇ ਲੈ ਕੇ ਚੱਲੋ, ਯਾਨੀ ਇਹ ਇਹ ਹਾਲਾਤ ਪੰਜਾਬ ਦੇ ਇਸ ਮਾਮਲੇ ਦੇ।
ਥੈਂਕ ਯੂ ਸੋ ਮਚ ਜੀ, ਧੰਨਵਾਦ। ਔਰ ਪਾਕਿਸਤਾਨ ਦੇ ਵਿੱਚ ਇੱਕ ਆਰਮੀ ਜਹਾਜ਼ ਕ੍ਰੈਸ਼ ਹੋਇਆ, ਉਹਦਾ ਕੋਈ ਕਾਰਨ, ਜਿਹੜੇ 17 ਲੋਕ ਮਾਰੇ ਗਏ, ਕੁਇਕਲੀ ਇਹਨੂੰ ਵੀ ਅਪਡੇਟ ਕਰ ਦਿਓ ਜੀ।
ਹਾਂ, ਲਗਭਗ ਰਾਵਲਪਿੰਡੀ ਦੇ ਕੋਲ ਆਰਮੀ ਦਾ ਜਹਾਜ਼ ਸੀ ਜਿਹੜਾ ਹਾਦਸਾਗ੍ਰਸਤ ਹੋਇਆ, 17 ਲੋਕਾਂ ਦੀ ਮੌਤ ਹੋਈ ਹੈ, 5 ਉਹਦੇ ਚ ਜਿਹੜੇ ਆਰਮੀ ਮੈਨ ਵੀ ਸੀਗੇ, 12 ਆਮ ਨਾਗਰਿਕ ਜਿਹੜੇ ਸ਼ਾਮਿਲ ਸੀ, ਤੇ ਕੋਈ ਹਾਲੇ ਉੱਥੇ ਬਚਾਅ ਕਾਰਜ ਚੱਲ ਰਹੇ ਹੈ ਕਿਉਂਕਿ ਆਰਮੀ ਦਾ ਜਹਾਜ਼ ਹੈ, ਇਸ ਕਰਕੇ ਜਿਹੜਾ ਅਸਲੀ ਕਾਰਨ ਜਿਹੜਾ ਹੈ ਉਹ ਹਾਲੇ ਕਿਤੇ ਨਾ ਕਿਤੇ ਲੁਕੋਇਆ ਜਾ ਰਿਹਾ, ਦੱਸਿਆ ਨਹੀਂ ਜਾ ਰਿਹਾ। ਇਹ ਹਰ ਮੁਲਕ ਦੇ ਵਿੱਚ ਹੀ ਹੁੰਦਾ, ਕੁਝ ਜਿਹੜੇ ਇੱਦਾਂ ਦੇ ਮਾਮਲੇ ਹੁੰਦੇ ਜਿਹਨਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦੇਸ਼ ਦੀ ਆਰਮੀ ਸ਼ਾਮਿਲ ਹੋਵੇ ਜਾਂ ਉਹਨਾਂ ਸੰਬੰਧਿਤ ਖਬਰ ਹੋਵੇ, ਉਹਨੂੰ ਫਿਰ ਬਹੁਤ ਪੁਲਿਸ਼ਾਂ ਤੋਂ ਬਾਅਦ ਹੀ ਜਿਹੜਾ ਹੈ ਰਿਲੀਜ਼ ਕੀਤਾ ਜਾਇਆ ਕਰਦਾ, ਤੇ ਉਹ ਰਿਲੀਜ਼ ਹਾਲੇ ਫੌਜ ਨੇ ਆਪਣੇ ਤੌਰ ਦੇ ਉੱਤੇ ਨਹੀਂ ਕੀਤਾ, ਇਸ ਕਰਕੇ ਉਹਦਾ ਕਾਰਨ ਹਾਲੇ ਨਹੀਂ ਦੱਸਿਆ ਜਾ ਰਿਹਾ।
ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ। ਕੁਝ ਰਿਕਾਰਡ ਸੰਦੇਸ਼ ਲੈਣੇ ਆ, ਫਿਰ ਬਾਕੀ ਜਿਹੜੀ ਇੱਥੋਂ ਦੀਆਂ ਬੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 17 ਸਾਲ ਦਾ ਤਜਰਬਾ, 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590। ਆਪਣੇ ਘਰ ਦੀ ਬੇਸਮੈਂਟ ਨੂੰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਲਈ ਸਹੀ ਪ੍ਰੋਫੈਸ਼ਨ ਲੱਭਣਾ ਮੁਸ਼ਕਲ ਹੋ ਗਿਆ ਹੈ। ਆਓ ਅਸੀਂ ਤੁਹਾਨੂੰ ਇੱਕ ਨਾਂ ਦੱਸਦੇ ਹਾਂ ਜੋ ਕਿ ਇਸ ਕੰਮ ਨੂੰ ਸਹਿਜੇ ਹੀ ਕਰ ਦੇਣਗੇ। ਜਸਵੰਤ ਸਿੰਘ ਸੈਂਬੀ, ਲੀਗਲ ਬੇਸਮੈਂਟ, ਘਰ ਦੀ ਫੁੱਲ ਰੈਨੋਵੇਸ਼ਨ, ਪੇਂਟ ਜੋਬ ਜਾਂ ਫਿਰ ਘਰ ਦੀ ਫਲੋਰ ਚੇਂਜ ਕਰਵਾਉਣੀ ਹੈ ਤਾਂ ਕਾਲ ਕਰੋ ਜਸਵੰਤ ਸਿੰਘ ਸੈਂਬੀ 647-524-0885 ਫੁੱਲ ਰੈਨੋਵੇਸ਼ਨ ਦੇ ਲਈ 6475240885 ਵਾਜਬ ਕੀਮਤ ਸਮੇਂ ਸਿਰ ਕੰਮ।
ਉਹ ਯਾਰ, ਤੇਰੀ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
4169947272।
ਸੈਮਸੰਗ, ਐਪਲ ਅਤੇ ਬਲੈਕਬੇਰੀ ਦੇ ਅਨਲੌਕਡ ਡੱਬਾ ਪੈਕ ਫੋਨ ਬਿਨਾਂ ਕਿਸੇ ਕੰਟਰੈਕਟ ਤੇ ਹੋਲਸੇਲ ਰੇਟਾਂ ਤੇ ਲੈਣ ਲਈ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ 365-7783-61। ਹੁਣ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਫੋਨਾਂ ਨੂੰ ਜਾਂ ਲੈਪਟਾਪ ਆਦਿ ਨੂੰ ਖਰਾਬ ਹੋਣ ਤੇ ਸੁੱਟੋ ਨਾ, ਬਲਕਿ ਇਹਨਾਂ ਦੀ ਰਿਪੇਅਰ ਬੜੇ ਹੀ ਵਾਜਬ ਰੇਟਾਂ ਤੇ ਹਾਈ ਕੁਆਲੀਫਾਈਡ ਟੈਕਨੀਸ਼ੀਅਨ ਤੋਂ ਕਰਵਾ ਕੇ ਨਵਿਆਂ ਵਰਗੇ ਬਣਵਾਓ 365-7783-61।
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ?
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ, ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ।
37 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ,
ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਸਰਵਿੰਗ ਕੈਨੇਡਾ ਨੇਸ਼ਨਵਾਈਡ।
416-233-4455 ਔਰ ਵਿਜ਼ਿਟ giltravels.com।
ਪ੍ਰੋਗਰਾਮ ਖਬਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਮੇਰੇ ਨਾਲ ਇਸ ਸਮੇਂ ਲੋਟੇ ਸਾਹਿਬ ਨੇ। ਲੋਟੇ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਜੀ, ਸਤਿ ਸ੍ਰੀ ਅਕਾਲ।
17 ਸਾਲ ਦਾ ਤਜਰਬਾ ਤੇ 18 ਅਵਾਰਡ ਵਿਨ ਕਰ ਚੁੱਕਾ ਜੀ ਸਤਨਾਮ ਲੋਟੇ, 416-786-0786। ਗਰੇਵਾਲ ਸਾਹਿਬ, ਤੁਸੀਂ ਇਹ ਤਾਂ ਜ਼ਰੂਰ ਜਾਣਦੇ ਹੋਵੋਗੇ ਜਿਹੜਾ ਐਕਸਪੀਰੀਅੰਸ ਬੰਦਾ ਹੁੰਦਾ ਉਹਦਾ ਤਜਰਬਾ, ਉਹਦਾ ਉਹਦੇ ਸਰਵਿਸ ਵਿੱਚ ਬਹੁਤ ਫਰਕ ਹੁੰਦਾ ਜਿਹੜਾ ਨਵੇਂ ਬੰਦੇ ਦੇ ਨਾਲੋਂ ਮਾਰਕੀਟ ਵਿੱਚ। ਹਾਂਜੀ, ਤੇ ਮੈਂ ਦੱਸਣਾ ਚਾਹੁੰਦਾ ਜੀ ਇਸ ਵੇਲੇ
ਜਿੰਨੇ ਨਿੱਕੇ ਉਨੇ ਤਿੱਖੇ ਜਿਹੜੇ ਨਵੇਂ ਉੱਠਦੇ ਨੇ ਨਾ, ਕਮਾਲ ਕਰੀ ਜਾਂਦੇ ਨੇ ਉਹ ਵੀ।
ਹਾਂਜੀ, ਕਰੀ ਜਾਂਦੇ, ਪਰ ਜਿਹੜਾ ਐਕਸਪੀਰੀਅੰਸ ਨੂੰ ਕੋਈ ਨਾ ਬੀਟ ਕਰ ਸਕੇਗਾ ਨਾ ਕਰ ਸਕੇਗਾ।
ਜੀ, ਗੋ ਅਹੈਡ ਪਲੀਜ਼।
ਚੰਗਾ, ਸਤਿ ਸ੍ਰੀ ਅਕਾਲ। 3-bedroom ਦਾ ਟਾਊਨ ਹਾਊਸ ਪੀਟਰ ਰੌਲਸਨ ਐਂਡ ਬ੍ਰਹਮਲੀ ਦਾ ਏਰੀਆ, ਜਿਹਦੇ ਵਿੱਚ 3 ਕਾਰਾਂ ਦੀ ਪਾਰਕਿੰਗ, 2 ਫੁੱਲ ਵਾਸ਼ਰੂਮ ਸੈਕਿੰਡ ਫਲੋਰ ਤੇ ਐਂਡ ਯੂਨਿਟ ਹੈਗਾ। ਇਹ ਘਰ ਦੇ ਵਿੱਚ ਕੋਈ ਕਾਰਪਟ ਨਹੀਂ ਹੈਗੀ, ਹਾਰਡਵੇਅਰ ਫਲੋਰ, ਸੈਕਿੰਡ ਫਲੋਰ, ਪਾਰਕਿੰਗ ਫਲੋਰ, ਮੇਨ ਫਲੋਰ, ਨਵੀਂ ਰੂਫ, ਨਵੀਂ ਫਾਰਨਸ, ਨਵਾਂ AC, ਹਾਰਡਵੇਅਰ ਫਲੋਰ। ਆਹ 3 bedroom ਦੇ ਵਿੱਚ ਹਾਰਡਵੇਅਰ ਫਲੋਰ, 2 ਫੁੱਲ ਵਾਸ਼ਰੂਮ ਦੇ ਨਾਲ ਸਿਰਫ 5,85,000 ਦਾ ਮਿਲ ਸਕਦਾ। ਪੀਟਰ ਰੌਲਸਨ ਬ੍ਰਹਮਲੀ ਦਾ ਏਰੀਆ, ਹਸਪਤਾਲ ਦੇ ਬਿਲਕੁਲ ਕੋਲ, ਇੱਕ ਗੋ ਸਟੇਸ਼ਨ ਦੇ ਨੇੜੇ, ਬਿਲੀਅਮ ਪਾਰਕਵੇ ਐਂਡ ਮਕਲਾਫਲਨ ਦਾ ਏਰੀਆ, ਤਿੰਨ ਬੈਡਰੂਮ ਦਾ ਡਿਟੈਚ ਕਰ, ਸੈਮੀ ਡਿਟੈਚ ਕਰ ਨਾਲ ਬੇਸਮੈਂਟ ਫਿਨਿਸ਼, 6 ਲੱਖ ਦਾ, ਸਿਰਫ 6 ਲੱਖ ਦਾ ਮਿਲ ਸਕਦਾ, ਜਿਹਦੇ ਵਿੱਚ ਬੇਸਮੈਂਟ ਬਣੀ ਹੋਈ ਹੈਗੀ ਆ ਤੇ ਇਹਦੇ ਲੈਮੀਨੇਟ ਫਲੋਰ ਮੇਨ ਫਲੋਰ ਦੇ ਉੱਤੇ ਤੇ ਸੈਕੰਡ ਫਲੋਰ ਦੇ ਲੈਮੀਨੇਟ ਫਲੋਰ ਹੈਗੇ ਆ, ਨਵੀਂ ਫਰਨਸ, ਨਵਾਂ ਏ ਸੀ, ਸਾਰੀਆਂ ਪਲੰਸ 2018 ਦੇ ਵਿੱਚ ਚੇਂਜ ਕੀਤੀਆਂ ਗਈਆਂ, ਇਹ ਸਾਰੇ ਘਰ ਦੇ ਵਿੱਚ ਕੋਈ ਕਾਰਪਟ ਨਹੀਂ ਹੈਗੀ, 3 ਕਾਰਾਂ ਦੀ ਪਾਰਕਿੰਗ, ਸਿਰਫ 6 ਲੱਖ ਦਾ ਸੈਮੀ ਡਿਟੈਚ ਕਰ ਇਹ ਮਿਲ ਸਕਦਾ। ਲਾਸਟ ਵਿੱਚ ਇੱਕ ਡਿਟੈਚ ਕਰ ਸਿਰਫ 7 ਲੱਖ ਦਾ ਲੈਣਾ ਹੋਵੇ ਤਾਂ 3 ਬੈਡਰੂਮ ਡਿਟੈਚ ਕਰ, ਚੰਗੂਸੀ ਐਂਡ ਡਰਿੰਕ ਵਾਟਰ ਦਾ ਏਰੀਆ, 2 ਸਟੋਰੀ ਹੈਗਾ ਇਹ, ਤੇ ਇਹਦੇ ਚ ਵੀ 4 ਕਾਰਾਂ ਦੀ ਪਾਰਕਿੰਗ, ਫੈਮਿਲੀ ਰੂਮ ਨਾਲ ਹੈਗਾ। ਇਹ ਘਰ ਦੇ ਵਿੱਚ ਇਹ ਰੈਨੋਵੇਟਰ ਦੇ ਲਈ ਹੈਗਾ ਜਿਹੜਾ ਰੈਨੋਵੇਸ਼ਨ ਕਰਦੇ ਆ ਜਾਂ ਇਨਵੈਸਟਰ ਹੈਗੇ ਆ, 4 ਕਾਰਾਂ ਦੀ ਪਾਰਕਿੰਗ, ਬੇਸਮੈਂਟ ਫਿਨਿਸ਼ ਹੈਗੀ ਆ, ਫੈਮਿਲੀ ਰੂਮ ਹੈਗਾ, ਤੇ ਇਹਨਾਂ 3 ਪ੍ਰੋਪਰਟੀਆਂ ਨੂੰ ਲੈਣ ਲਈ ਜਾਂ ਪਾਵਰ ਆਫ ਸੇਲ ਪ੍ਰੋਪਰਟੀ ਜਾਂ ਕੋਈ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਜਾਂ ਘਰ, ਜ਼ਮੀਨ, ਲੋਟ ਜਾਂ ਗੈਸ ਸਟੇਸ਼ਨ ਜਾਂ ਮੋਟਲ ਜਾਂ ਫਾਰਮ ਹਾਊਸ, 416-786-416-786-0786 ਤੇ ਮੈਨੂੰ ਕਾਲ ਕਰ ਸਕਦੇ। ਸਤਨਾਮ ਲੋਟੇ,
ਥੈਂਕ ਯੂ ਸੋ ਮਚ ਜੀ, ਧੰਨਵਾਦ, ਜਿਹੜੇ ਪ੍ਰੋਗਰਾਮ ਖਬਰ ਸਾਹਿਬ ਨੇ ਸਵੇਰ ਤੋਂ 10 ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਜਿਹੜੀਆਂ ਇੱਥੇ ਵੱਡੀਆਂ ਖਬਰਾਂ ਇਸ ਸਮੇਂ ਚੱਲ ਰਹੀਆਂ ਨੇ, ਅੱਜ ਕੁਛ ਐਮ ਪੀ ਵਾਪਸ ਪਾਰਲੀਮੈਂਟ ਦੇ ਉੱਤੇ ਜਾ ਰਹੇ ਨੇ ਔਰ ਅਪੋਜੀਸ਼ਨ ਦਾ ਇਹ ਕਹਿਣਾ ਹੈ ਕਿ ਲਿਬਰਲਸ ਨੇ ਇਸ ਸਮੇਂ ਸਾਡੀ ਗਵਰਨਮੈਂਟ ਨੇ ਚਾਈਨਾ ਦੇ ਬਾਰੇ 'ਚ ਜੋ ਮੈਕਲਨ ਸਾਹਿਬ ਨੇ ਟਿੱਪਣੀਆਂ ਕੀਤੀਆਂ ਸਨ ਉਹਦੇ 'ਤੇ ਉਹਨਾਂ ਨੂੰ ਜਿਹੜੀ ਗਵਰਨਮੈਂਟ ਆ ਇਸ ਸਮੇਂ ਸਾਇਲੈਂਸ ਕਰ ਰਹੀ ਹੈ, ਉਹਨਾਂ 'ਤੇ ਪ੍ਰੈਸ਼ਰ ਪਾ ਰਹੀ ਹੈ ਕਿ ਉਹ ਜਿਹੜੀਆਂ ਵਿਚਲੀਆਂ ਗੱਲਾਂ ਨੇ ਉਹ ਬਾਹਰ ਨਾ ਲੈ ਕੇ ਆਉਣ। ਸੋ ਇਹਦੇ ਲਈ ਅੱਜ ਸਪੈਸ਼ਲ ਕਮੇਟੀ ਦੇ ਕੁਛ ਜਿਹੜੇ ਮੈਂਬਰ ਪਾਰਲੀਮੈਂਟ ਨੇ ਚਾਈਨਾ ਕੈਨੇਡਾ ਦੇ ਜੋ ਰਿਲੇਸ਼ਨ ਨੇ ਜਾਂ ਉਸ ਦੇ ਬਾਰੇ 'ਚ ਗੱਲਬਾਤ ਇਸ ਸਮੇਂ ਚੱਲ ਰਹੀ ਹੈ ਉਹਦੇ ਲਈ ਗੱਲਬਾਤ ਕਰਨ ਦੇ ਲਈ ਵਾਪਸ ਪਾਰਲੀਮੈਂਟ ਦੇ ਵਿੱਚ ਪਹੁੰਚੇ ਨੇ। ਕਿਊਬਾ ਵਿੱਚ ਕੈਨੇਡੀਅਨ ਏਮੈਂਸੀ ਵੱਲੋਂ ਕੁਛ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਮੁੜ ਤੋਂ ਬਹਾਲ, ਪਿਛਲੇ ਸਮੇਂ 'ਚ ਕੁਝ ਬਿਮਾਰੀਆਂ ਕਾਰਨ ਇਹ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਹੈਕਰ ਨੇ ਹੈਕ ਕੀਤੀ ਕੈਪੀਟਲ ਵਨ ਦੀ 100 ਮਿਲੀਅਨ ਦਾ ਡਾਟਾ ਜਿਹੜਾ ਉਹ ਜਾਣਕਾਰੀ ਹੈ, 6 ਮਿਲੀਅਨ ਕੈਨੇਡੀਅਨ ਇਹਦੇ ਵਿੱਚ ਪ੍ਰਭਾਵਿਤ ਹੋਣਗੇ। ਕੈਪੀਟਲ ਵਨ ਦੇ ਨਾਲ ਜੁੜੇ 6 ਮਿਲੀਅਨ ਕੈਨੇਡੀਅਨ ਹੈ ਉਹਨਾਂ ਦਾ ਵੀ ਡਾਟਾ ਇਸ ਸਮੇਂ ਹੈਕ ਹੋਇਆ ਹੈ। ਔਰ ਇਲੈਕਸ਼ਨ ਡੇਟ ਚੇਂਜ ਕਰਨ ਦੀ ਅੱਜ ਹੁੱਦੀਆਂ ਵੱਲੋਂ ਕੁਛ ਕੇਸ ਪਾਇਆ ਗਿਆ ਸੀਗਾ, ਸੁਪਰੀਮ ਕੋਰਟ ਨੇ ਇਸ ਦਾ ਫੈਸਲਾ ਦੇ ਦਿੱਤਾ ਕਿ ਇਸ ਦੀ ਅਸੀਂ ਡੇਟ ਨਹੀਂ ਬਦਲਾਂਗੇ। ਸੋ ਜਿਹੜੀ ਡੇਟ ਮਿਥੀ ਹੋਈ ਹੈ ਉਸੇ ਡੇਟ ਨੂੰ ਹੀ ਜਿਹੜੀਆਂ ਵੋਟਾਂ ਪੈਣਗੀਆਂ ਇਹਦੇ ਬਾਰੇ, ਕਿਉਂਕਿ 21 ਅਕਤੂਬਰ ਨੂੰ ਯਹੂਦੀ ਭਾਈਚਾਰੇ ਦਾ ਇੱਕ ਬਹੁਤ ਹੀ ਵੱਡਾ ਧਾਰਮਿਕ ਦਿਨ ਹੈ, ਉਸ ਦਿਨ ਇਹ ਸਾਰੇ ਲੋਕ ਛੁੱਟੀ ਕਰਦੇ ਨੇ। ਇਸ ਦੇ ਉੱਤੇ ਉਹਨਾਂ ਨੇ ਚਿੰਤਾ ਪ੍ਰਗਟਾਈ ਸੀ ਕਿ ਸਾਡੇ ਇਸ ਦਿਨ ਕਾਰਨ ਅਸੀਂ ਵੋਟ ਨਹੀਂ ਪਾ ਜਾ ਸਕਾਂਗੇ, ਤੋ ਇਹ ਡੇਟ ਨੂੰ ਚੇਂਜ ਕੀਤਾ ਜਾ ਸਕੇ। ਸੋ ਆਲਮੋਸਟ ਪੂਰੇ ਕੈਨੇਡਾ ਦੇ ਵਿੱਚ ਮੇਰਾ ਖਿਆਲ ਲੈਸ ਦੈਨ 500,000 ਯਹੂਦੀ ਲੋਕ ਆ ਜਿਹੜੇ ਉਹ ਰਹਿੰਦੇ ਨੇ। ਸੋ ਉਹਨਾਂ ਵੱਲੋਂ ਇਹ ਬੜੇ ਜ਼ੋਰ ਸ਼ੋਰ ਦੇ ਨਾਲ ਇਸ ਦੀ ਪੈਰਵਾਈ ਕੀਤੀ ਜਾ ਰਹੀ ਸੀ, ਪਰ ਹੁਣ ਇਹ ਕਹਿ ਦਿੱਤਾ ਗਿਆ ਕਿ ਬਈ ਨਹੀਂ, ਇਹ ਡੇਟ ਆ ਜਿਹੜੀ ਉਹ ਚੇਂਜ ਨਹੀਂ ਹੋਵੇਗੀ। ਇਹ ਤੋਂ ਅੱਗੇ ਜਿਹੜੇ ਪਰਿਵਾਰ ਦੇ 4 ਜੀ ਦੇ ਕਤਲ ਦੇ ਸੰਬੰਧ ਵਿੱਚ 23 ਸਾਲਾ ਵਿਅਕਤੀ ਹੈ ਉਸ 'ਤੇ ਫਸਟ ਡਿਗਰੀ ਮਰਡਰ ਦਾ ਚਾਰਜ ਲਾ ਦਿੱਤਾ ਗਿਆ। ਮਾਲਖਮ ਦੇ ਵਿੱਚ ਇਹ ਕਤਲ ਹੋਇਆ ਸੀਗਾ ਔਰ 23 ਸਾਲ ਦਾ ਇੱਕ ਲੜਕਾ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਸੀ ਮੌਕੇ ਤੋਂ ਹੀ, ਔਰ ਉਸ ਦੇ ਉੱਤੇ ਫਸਟ ਡਿਗਰੀ ਚਾਰਜਸ ਜਿਹੜੇ ਲਾ ਦਿੱਤੇ ਗਏ ਨੇ। ਸੋ ਇਸ ਸਾਲ ਦੇ ਅੰਤ ਤੱਕ ਬਿਲਕੁਲ ਕੋਈ ਨਾਫਟਾ ਡੀਲ ਨਹੀਂ ਹੋਵੇਗੀ। ਟੂਡੋ ਨੇ ਇਹ ਸਾਫ਼ ਕਹਿ ਦਿੱਤਾ ਕਿ ਇਲੈਕਸ਼ਨ ਤੋਂ ਬਾਅਦ ਹੀ ਹੁਣ ਇਸ ਦੇ ਉੱਤੇ ਗੱਲਬਾਤ ਹੋਵੇਗੀ, ਕਿਉਂਕਿ ਅਮਰੀਕਾ ਨੇ ਆਪਣਾ ਸਦਨ ਉਠਾ ਦਿੱਤਾ ਹੈ ਬਿਨਾਂ ਇਸ ਡੀਲ ਨੂੰ ਫਾਈਨਲ ਕੀਤਿਆਂ। ਸੋ ਇਸ ਦੇ ਨਾਲ ਨਾਲ ਆਪਣੇ ਸੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬ੍ਰੈਂਪਟਨ ਦੇ ਵਿੱਚ ਇੱਕ ਮਸਲਾ ਜਿਹੜਾ ਉਸ ਦੀ ਕਾਫ਼ੀ ਚਰਚਾ ਛਿੜੀ ਹੋਈ ਹੈ, ਉਹਦਾ ਡਿਟੇਲ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਕਿ ਇਹ ਜਿਹੜਾ ਮਸਲਾ ਹੈ ਕੀ ਹੈ, ਕਿਉਂ ਇਸ ਸਮੇਂ ਬ੍ਰੈਂਪਟਨ ਗਾਰਡੀਅਨ ਨੇ ਰੌਲਾ ਪਾਇਆ ਕਿ ਇੱਕ ਮੀਡੀਆ ਆਊਟਲੈਟ ਨੂੰ $1.5 ਲੱਖ ਸਿਟੀ ਨੇ ਕਿਉਂ ਦਿੱਤਾ, ਇਹਦੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅਗਰ ਤੁਸੀਂ ਇੰਡੀਆ ਜਾ ਰਹੇ ਹੋ ਜਾਂ ਫਿਰ ਪਾਕਿਸਤਾਨ ਜਾਣਾ ਤਾਂ ਤੁਸੀਂ ਕੋਮਲ ਹੋਣਾ ਦਾ ਨੰਬਰ ਨੋਟ ਕਰੋ, 905-239-7711 905-239-7711 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਟੋਰਾਂਟੋ ਟੂ ਡੇਲੀ $1,220 ਦੇ ਵਿੱਚ ਸਪਟੰਬਰ ਅਕਤੂਬਰ ਨਵੰਬਰ, ਅਤੇ ਟੋਰਾਂਟੋ ਟੂ ਮੁੰਬਈ $1,190 ਦੇ ਵਿੱਚ ਸਪਟੰਬਰ ਅਕਤੂਬਰ ਨਵੰਬਰ ਦੇ ਫੇਰ ਨੇ, ਅਤੇ ਟੋਰਾਂਟੋ ਟੂ ਕਰਾਚੀ $1,350 ਦੇ ਵਿੱਚ ਤੁਸੀਂ ਜਾ ਸਕਦੇ ਹੋ। ਕੋਮਲ ਹੁਣਾਂ ਦਾ ਨੰਬਰ ਇੱਕ ਵਾਰ ਫਿਰ 905-239-7711 905-239-7711 ਇਹਨਾਂ ਦਾ ਨੰਬਰ ਹੈ। ਹਰਕੀਰਤ ਸਿੰਘ ਭੁੱਲਰ ਹੁਣਾਂ ਦਾ ਮੈਂ ਨੰਬਰ ਦੇਣਾ ਚਾਹਾਂਗਾ ਅਪਲਾਇੰਸ ਕਿੰਗ ਤੋਂ 416-419-5355 ਯੂਜ਼ਡ ਟਰੱਕ ਖਰੀਦਣਾ ਚਾਹੁੰਦੇ ਹੋ ਜਸਪਾਲ ਮਾਨ ਹੁਣਾਂ ਦਾ ਨੰਬਰ ਹੈ 416-819-5152 416-819-5152 ਬਲਵਿੰਦਰ ਸਿੰਘ ਜੀ ਸੈਂਚੀ 21 ਪੀਪਲ ਚੋਇਸ ਰੈਲਟੀ ਤੋਂ ਨੇ ਇਹਨਾਂ ਦਾ ਨੰਬਰ ਹੈ 416-827-3609 ਟੋਪ ਪ੍ਰੋਡਿਊਸਰ ਟੋਪ ਲਿਸਟਰ ਅਤੇ ਪਲੈਟੀਨਮ ਸੈਂਚੂਰੀਅਨ ਪ੍ਰੋਡਿਊਸਰ ਪਿਛਲੇ 13 ਸਾਲਾਂ ਤੋਂ ਲਗਾਤਾਰ ਆ ਰਹੇ ਨੇ 416-827-3609 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਟਰੱਕ ਦਾ ਲਾਇਸੈਂਸ ਲੈਣਾ ਹੈ ਕੁਲਦੀਪ ਸਿੰਘ ਗਰੇਵਾਲ ਹੁਣਾਂ ਦਾ ਨੰਬਰ ਨੋਟ ਕਰੋ 647-894-9090 647-894-9090 ਦੇ ਉੱਤੇ ਇਹਨਾਂ ਨੂੰ ਕਾਲ ਕਰ ਲੈਣੀ। ਟਰੱਕ ਲਈ ਲੋਨ ਲੈਣ ਵਾਸਤੇ ਲਖਵੀਰ ਸਾਈ ਹੁਣਾਂ ਨੰਬਰ ਹੈ 647-500-1-4385 647-500-1-4385 ਕਿਚਨ ਕੈਬਨਿਟਸ ਬਣਵਾਉਣੇ ਨੇ ਉਹਦੇ ਲਈ 416-200-0931 ਦੇ ਉੱਤੇ ਕਾਲ ਕਰ ਲੈਣੀ 416-200-0931 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਕਿਚਨ ਕੈਬਨਿਟਸ ਬਣਵਾਉਣ ਦੇ ਲਈ ਬਿਕਰਮਜੀਤ ਸਾਂਘਾ ਹੋਣਾ ਨੂੰ 416-200-0931 ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਹੈ ਕਿਚਨ ਕੈਬਨਿਟਸ ਦੇ ਲਈ 416-200-0931 ਇਹਨਾਂ ਨੰਬਰ ਹੈ। ਸੈਮ ਹਿੱਲ ਲੋਜਿਸਟਿਕਸ ਵਾਲਿਆਂ ਨੂੰ ਡਰਾਈਵਰ ਚਾਹੀਦੇ ਨੇ 647-923-9374 ਦੇ ਉੱਤੇ ਕਾਲ ਕਰ ਲਵੋ। ਇਹਨਾਂ ਨੂੰ ਮਿਡਵੈਸਟ ਯੂ ਐੱਸ ਏ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰ ਚਾਹੀਦੇ ਨੇ 647-923-9374 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ 647-923-9374 ਸੈਮ ਹਿੱਲ ਲੋਜਿਸਟਿਕਸ ਵਾਲਿਆਂ ਦਾ ਨੰਬਰ ਹੈ। ਬਰੈਂਪਟਨ ਕੌਂਸਲ ਦੀ 10 ਜੁਲਾਈ 2019 ਨੂੰ ਹੋਈ ਮੀਟਿੰਗ ਵਿੱਚ ਇੱਕ ਮਲਕੀਅਤ ਵਾਲੀਆਂ ਦੋ ਏਜੰਸੀਆਂ ਜਿਹਦੇ 'ਚ ਨੇਬਰਹੁੱਡ ਵਾਚ ਬਰੈਂਪਟਨ ਅਤੇ ਬਰੈਂਪਟਨ ਫੋਕਸ ਇਹਨਾਂ ਨੂੰ ਸਿਟੀ ਵੱਲੋਂ 6 ਮਹੀਨੇ ਦੇ ਆਸੇ ਵਿੱਚ ਖਰਚਣ ਲਈ $150,000 ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਗੱਲ ਦਾ ਰੋਣਾ ਰੋਣ ਵਾਸਤੇ ਬਰੈਂਪਟਨ ਗਾਰਡੀ ਵੱਲੋਂ ਇੱਕ ਲੰਮਾ ਚੌੜਾ ਆਰਟੀਕਲ ਲਿਖਿਆ ਗਿਆ ਹੈ। ਇਹ ਆਰਟੀਕਲ ਵਿੱਚ ਨੇਬਰਹੁੱਡ ਵਾਚ ਬਰੈਂਪਟਨ ਅਤੇ ਬਰੈਂਪਟਨ ਫੋਕਸ ਦੇ ਸਿਟੀ ਕੌਂਸਲਰ ਪਾਲ ਵਿਸੈਂਟੀ ਵਾਰਡ 1 ਤੋਂ ਅਤੇ ਰੋਨਾ ਸੈਂਟੋਸ ਵਾਰਡ 5 ਤੋਂ 1 ਅਤੇ 5 ਤੋਂ ਦੋਨੇ ਨੇ ਇਹ ਸਿਟੀ ਕੌਂਸਲਰ ਅਤੇ ਰੀਜਨਲ ਕੌਂਸਲਰ ਨਾਲ ਸਿੱਧੇ ਸੰਬੰਧ ਹੋਣ ਦਾ ਜ਼ਿਕਰ ਕੀਤਾ ਗਿਆ। ਜਾਪਦਾ ਸਿਰਫ ਇਹ ਹੈ ਕਿ ਬਰੈਂਪਟਨ ਗਾਰਡੀਅਨ ਨੂੰ ਦੁੱਖ ਸਿਰਫ ਉਸ ਮੀਡੀਆ ਨੂੰ ਫੰਡ ਮਿਲ ਜਾਣ ਦਾ ਹੈ ਜਿਸ ਨੇ ਕੁਝ ਅਰਸਾ ਪਹਿਲਾਂ ਬਰੈਂਪਟਨ ਗਾਰਡੀਅਨ ਨੂੰ ਸਿਟੀ ਵੱਲੋਂ ਫੰਡ ਦਿੱਤੇ ਜਾਣ ਦੀ ਗੱਲ ਕੀਤੀ ਸੀ। ਉਦੋਂ ਇਹਨਾਂ ਨੇ ਇਹ ਮਸਲਾ ਉਠਾਲਿਆ ਸੀ ਕਿ ਵੀ ਬਰੈਂਪਟਨ ਗਾਰਡੀਅਨ ਨੂੰ ਇੰਨਾ ਪੈਸਾ ਜਾਂਦਾ ਟੈਕਸਪੇਅਰ ਦਾ, ਹੁਣ ਸਿਟੀ ਨੇ ਇਹਨਾਂ ਨੂੰ ਵੀ 1.5 ਲੱਖ ਦਿੱਤਾ। ਜਦੋਂ ਇਹਨਾਂ ਨੂੰ 1.5 ਲੱਖ ਦਿੱਤਾ ਅਤੇ ਇਹਨਾਂ ਦਾ ਬਰੈਂਪਟਨ ਫੋਕਸ ਅਤੇ ਦੂਜਾ ਬਰੈਂਪਟਨ ਨੇਬਰਹੁੱਡ ਵਾਚ ਨਾਂ ਦਾ ਮੀਡੀਆ ਗਰੁੱਪ ਹੈ ਔਰ ਉਸ ਦੇ ਉੱਤੇ ਬਰੈਂਪਟਨ ਗਾਰਡੀਅਨ ਹੁਣ ਤਵਾ ਲਾ ਰਿਹਾ ਵਾ, ਪਰ ਇਹ ਦੋਨਾਂ ਦੀ ਲੜਾਈ ਦੇ ਵਿੱਚੋਂ ਨਿਕਲ ਕੇ ਬਾਹਰ ਕੀ ਆ ਰਿਹਾ, ਸਾਹਮਣੇ ਕੀ ਆ ਰਿਹਾ। ਜੂਨ 2018 ਨੂੰ ਬਰੈਂਪਟਨ ਫੋਕਸ ਵੱਲੋਂ ਆਪਣੇ ਔਨਲਾਈਨ ਪਲੇਟਫਾਰਮ ਉੱਤੇ ਖੁਲਾਸਾ ਕੀਤਾ ਗਿਆ ਸੀ ਕਿ ਸਿਟੀ ਵੱਲੋਂ ਦਸੰਬਰ 2014 ਤੋਂ ਦਸੰਬਰ 2017 ਦੇ 3 ਸਾਲਾਂ ਦੇ ਅਰਸੇ ਦੌਰਾਨ $2 ਮਿਲੀਅਨ ਤੋਂ ਵੱਧ ਪਬਲਿਕ ਟੈਕਸ ਦੇ ਜਿਹੜਾ ਪੈਸਾ ਉਹ ਵੰਡਿਆ ਗਿਆ। ਇਹਨਾਂ ਵਿੱਚ ਬਰੈਂਪਟਨ ਗਾਰਡੀਅਨ ਨੇ $1,81,921 ਆਪਣੀ ਝੋਲੀ ਵਿੱਚ ਪਾਏ। ਦੂਜਾ ਨੰਬਰ ਆਉਂਦਾ ਹੈ ਐਮ ਜੈੱਡ ਮੀਡੀਆ ਦਾ ਰਿਹਾ ਜਿਸ ਦੀ ਹਾਜ਼ਰੀ ਦਾ ਬਰੈਂਪਟਨ ਵਿੱਚ ਨਾਮੋ ਨਿਸ਼ਾਨ ਨਹੀਂ ਹੈ। ਐਮ ਜੈੱਡ ਮੀਡੀਆ ਜੇ ਬਰੈਂਪਟਨ ਵਿੱਚ ਹਾਜ਼ਰੀ ਦੀ ਗੱਲ ਕੀਤੀ ਜਾਵੇ ਤਾਂ 20 ਜੂਨ 2018 ਨੂੰ ਕੌਂਸਲ ਦੀ ਹੋਈ ਮੀਟਿੰਗ ਵਿੱਚ ਦੱਸਿਆ ਗਿਆ ਸੀ ਕਿ ਟੋਰਾਂਟੋ ਸਟਾਰ ਨੂੰ $73,685, ਜੂਅਲ 88.5 ਨੂੰ $70,000, ਡੇਲੀ ਕਮਰਸ਼ੀਅਲ ਨਿਊਜ਼ ਨੂੰ $61,000 ਅਤੇ $45,000 ਦਿੱਤੇ ਗਏ ਨੇ। ਇਹ ਮੀਡੀਆ ਕਿੱਥੋਂ ਲੋਕਲ ਹੋ ਗਿਆ ਹੈ? ਸਥਾਨਕ ਪੰਜਾਬੀ ਮੀਡੀਆ ਵਿੱਚੋਂ ਸਭ ਤੋਂ ਵੱਧ ਸਿੱਖ ਸਪੋਕਸਮੈਨ ਅਤੇ ਅਜੀਤ ਵੀਕਲੀ ਨੂੰ, ਦੋਵਾਂ ਨੂੰ $12,415 ਮਿਲੇ, ਜਿਸ ਤੋਂ ਬਾਅਦ ਕੁਝ ਹੋਰ ਅਦਾਰਿਆਂ ਨੂੰ ਥੋੜ੍ਹੇ ਬਹੁਤ ਡਾਲਰ ਦਿੱਤੇ ਗਏ ਜੋ ਪ੍ਰਤੀ ਸਾਲ 2,000 ਦੇ ਵੀ ਨਹੀਂ ਬਣਦੇ ਗਏ। ਜੇ ਬਰੈਂਪਟਨ ਫੋਕਸ ਨੇ ਬਰੈਂਪਟਨ ਗਾਰਡੀਅਨ ਵਿਰੁੱਧ ਝੰਡਾ ਚੁੱਕਿਆ ਸੀ ਤਾਂ ਨਵੀਂ ਕੌਂਸਲ ਨੇ $1,50,000 ਦਾ ਗੱਫਾ ਦੇ ਕੇ ਉਹਦਾ ਮੂੰਹ ਬੰਦ ਕਰ ਦਿੱਤਾ। ਕੀ ਇਹ ਪਬਲਿਕ ਡਾਲਰ ਦੀ ਸਹੀ ਵਰਤੋਂ ਕਰਨ ਦਾ ਤਰੀਕਾ ਹੈ? ਮੇਅਰ ਪੈਟ੍ਰਿਕ ਬਰਾਊਨ ਦਾ ਆਖਣਾ ਹੈ ਕਿ ਉਹ ਪਿਛਲੇ 6 ਮਹੀਨਿਆਂ ਤੋਂ ਬਰੈਂਪਟਨ ਫੋਕਸ ਨਾਲ ਵਾਰਤਾਲਾਪ ਕਰਦੇ ਆ ਰਹੇ ਨੇ ਕਿ ਜਿਸ ਤੋਂ ਬਾਅਦ ਉਸਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ। ਸਵਾਲ ਹੈ ਕਿ ਕੀ ਉਹ ਵਾਰਤਾਲਾਪ ਇਸ ਅਦਾਰੇ ਨਾਲ ਕਰ ਰਹੇ ਸਨ ਜਾਂ ਇਸ ਨਾਲ ਜੁੜੇ ਦੋ ਕੌਂਸਲਰਾਂ ਨਾਲ ਗੱਲਬਾਤ ਕਰ ਰਹੇ ਸਨ? ਕੀ ਗੱਲਬਾਤ ਕਰ ਰਹੇ ਸਨ? ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੋਰ ਬੈਕ, ਕੀ ਇਹ ਗੱਲਬਾਤ ਕਰ ਰਹੇ ਸਨ ਜਾਂ ਫਿਰ ਕੋਈ ਹੋਰ ਗੱਲਬਾਤ ਸੀਗੀ? ਬ੍ਰੈਂਪਟਨ ਸਿਟੀ ਦੀ ਮੀਡੀਆ ਪ੍ਰਤੀ ਬੇਸੁਰੀ ਪਹੁੰਚ ਸਾਨੂੰ ਉਸ ਕੌੜੇ ਸਵਾਲ ਵੱਲ ਲੈ ਜਾਂਦੀ ਹੈ ਜੋ ਜੂਨ 2018 ਵਿੱਚ ਬ੍ਰੈਂਪਟਨ ਵਾਸੀ ਸੁਖਜੋਤ ਨਰੂ ਨੇ ਛੇੜਿਆ ਸੀ। ਬ੍ਰੈਂਪਟਨ ਫੋਕਸ ਦੀ ਖਬਰ ਦੇ ਪ੍ਰਤੀਕਰਮ ਵਿੱਚ ਸੁਖਜੋਤ ਨਰੂ ਨੇ ਆਪਣੀ ਟਿੱਪਣੀ ਕੀਤੀ ਸੀ ਕਿ ਸਿਟੀ ਨੂੰ ਵਿਭਿੰਨ ਭਾਸ਼ਾਵਾਂ ਦੇ ਐਥਨਿਕ ਅਖਬਾਰਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਨਰੂ ਮੁਤਾਬਕ ਬ੍ਰੈਂਪਟਨ ਦੇ 76% ਬੱਸੋਂ ਘੱਟ ਗਿਣਤੀ ਨਾਲ ਸੰਬੰਧ ਰੱਖਦੀ ਹੈ ਅਤੇ ਐਥਨਿਕ ਮੀਡੀਆ ਇੱਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਐਥਨਿਕ ਮੀਡੀਆ ਦੇ ਮਹੱਤਵਪੂਰਨ ਰੋਲ ਦਾ ਮਿਊਂਸਪਲ ਚੋਣਾਂ ਵੇਲੇ ਸਾਰੇ ਸਿਆਸਤਦਾਨਾਂ ਨੂੰ ਭਲੀ ਭਾਂਤ ਪਤਾ ਹੁੰਦਾ ਹੈ ਕਿ ਸਾਰੇ ਐਥਨਿਕ ਮੀਡੀਆ ਵਿੱਚ ਵੋਟਾਂ ਲੈਣ ਲਈ ਜੇਬੋਂ ਪੈਸੇ ਲਾ ਕੇ ਇਸ਼ਤਿਹਾਰ ਦਿੰਦੇ ਨੇ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਜਿਸ ਵੇਲੇ ਮੀਡੀਆ ਲਈ ਸਰਕਾਰੀ ਮਦਦ ਦਾ ਵਕਤ ਆਉਂਦਾ ਹੈ ਤਾਂ ਵੋਟਾਂ ਦੇ ਵਪਾਰੀਆਂ ਨੂੰ ਐਥਨਿਕ ਮੀਡੀਆ ਮੂਲੋਂ ਹੀ ਭੁੱਲ ਜਾਂਦਾ ਹੈ? ਜੇ ਐਥਨਿਕ ਮੀਡੀਆ ਦੀ ਮਹੱਤਤਾ ਨਹੀਂ ਹੈ ਤਾਂ ਸਿਟੀ ਹਰ ਸਾਲ ਸਟਾਫ ਉੱਤੇ ਕਿਉਂ ਖਰਚ ਕਰਦਾ ਹੈ ਕਿ ਜਿਨ੍ਹਾਂ ਦਾ ਰੋਲ ਸਿਰਫ ਪ੍ਰੈਸ ਰਿਲੀਜ਼ਾਂ ਨੂੰ ਪੰਜਾਬੀ, ਹਿੰਦੀ, ਉਰਦੂ ਆਦਿ ਵਿੱਚ ਲੱਥਾ ਕਰਨਾ ਹੁੰਦਾ ਹੈ? ਬ੍ਰੈਂਪਟਨ ਵਿੱਚ ਕੌਂਸਲਾਂ ਬਦਲਦੀਆਂ ਰਹਿੰਦੀਆਂ ਨੇ ਪਰ ਉਹਨਾਂ ਦਾ ਕੰਮਕਾਜ ਦਾ ਤੌਰ ਤਰੀਕਾ ਉਵੇਂ ਦਾ ਉਵੇਂ ਰਹਿੰਦਾ ਹੈ। ਜੇ ਅਜਿਹਾ ਨਾ ਹੋਵੇ ਤਾਂ ਇਹ ਗੱਲ ਕਿਵੇਂ ਸਮਝ ਆ ਸਕਦੀ ਹੈ ਕਿ ਬ੍ਰੈਂਪਟਨ ਕੌਂਸਲ ਦੇ ਦਸੰਬਰ 2014 ਤੋਂ ਦਸੰਬਰ 2017 ਤੱਕ $25,000 ਡੋਰਮ ਰੇਡੀਓ ਨੂੰ ਵੀ ਦਿੱਤੇ ਸਨ? ਜੇ ਕੌਂਸਲ ਨੇ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਇਹ ਕੁੱਕੜੀ ਕਿਤੇ ਅਤੇ ਕੁੜਕੁੜ ਕਿਤੇ ਵਾਲੀ ਪਹੁੰਚ ਇਹਨਾਂ ਨੂੰ ਬੰਦ ਕਰਨੀ ਪਵੇਗੀ। ਉਹ ਮੈਨੂੰ ਇਸ ਗੱਲ ਦੇ ਉੱਤੇ ਵੀ ਹੈਰਾਨੀ ਹੁੰਦੀ ਹੈ ਕਿ ਸ਼ਾਇਦ ਅੱਜ ਤੁਹਾਨੂੰ ਲੱਗਦਾ ਹੋਊਗਾ ਕਿ ਬਈ ਦੇਖੋ ਇਹ ਇਸ ਸਮੇਂ ਰੌਲਾ ਪਾ ਰਿਹਾ ਕਿ ਐਥਨਿਕ ਮੀਡੀਆ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਕਿ ਬਾਕੀ ਮੀਡੀਆ ਨੂੰ ਕਿਉਂ ਦਿੱਤੇ ਜਾ ਰਹੇ ਨੇ। ਤੁਸੀਂ ਸੋਚਦੇ ਹੋਗੇ ਇਹ ਵੀ ਆਪਣੇ ਜਿਹੜਾ ਪੰਜਾਬੀ ਮੀਡੀਆ ਉਹਦੀ ਗੱਲ ਕਰਦਾ ਹੋਵੇਗਾ, ਪਰ ਇਹ ਤੁਹਾਨੂੰ ਵੀ ਥੋੜ੍ਹੀ ਜਿਹੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਸਟਰੋਂਗ ਐਥਨਿਕ ਮੀਡੀਆ ਹੋਵੇਗਾ, ਬੈਟਰ ਸੋਰਸਿਸ ਹੋਣਗੇ ਔਰ ਤੁਹਾਡੇ ਤੱਕ ਬੈਟਰ ਇਨਫੋਰਮੇਸ਼ਨ ਜਿਹੜੀ ਪਹੁੰਚਦੀ ਕੀਤੀ ਜਾਵੇਗੀ। ਸਮਾਂ ਮੇਰੇ ਵੱਲ ਸਮਾਪਤੀ ਵੱਲ ਹੈ ਅਤੇ ਨਹੀਂ ਮੈਂ ਥੋੜ੍ਹੀਆਂ ਕਾਲਜ ਵੀ ਲੈਣੀਆਂ ਸੀ ਕਿ ਤੁਸੀਂ ਕਿੰਨਾ ਕੁ ਬ੍ਰੈਂਪਟਨ ਗਾਰਡੀ ਨੂੰ ਪੜ੍ਹਦੇ ਹੋ ਜਿਹਦੇ 'ਤੇ ਅਸੀਂ $1,000,000 ਖਰਚਦੇ ਹਾਂ, ਟੈਕਸਪੇਅਰ ਆਪਣਾ $1,000,000 ਪਰ ਮੰਥ, ਪਰ ਹਫ਼ਤੇ $25,000 ਪਰ ਹਫ਼ਤੇ ਆ ਜਿਹੜਾ ਉਸ ਦੇ ਉੱਤੇ ਲੱਗਦਾ ਸਾਡਾ ਟੈਕਸਪੇਅਰ ਦਾ, ਕਿ ਇੰਨਾ ਪੈਸਾ ਵਰਥ ਹੈ ਕਿ ਇੰਨੇ ਪੈਸੇ ਦੀ ਤੁਹਾਨੂੰ ਉਹ ਜਾਣਕਾਰੀ ਪ੍ਰੋਵਾਈਡ ਕਰਦੇ ਆ ਜਿਹੜਾ ਸਿਟੀ ਇੱਥੇ ਇਸ ਅਦਾਰੇ ਨੂੰ ਦਿੰਦਾ ਹੈ, ਜਾਂ ਫਿਰ ਤੁਸੀਂ ਜ਼ਿਆਦਾ ਤੁਹਾਨੂੰ ਜਾਣਕਾਰੀ ਜਿਹੜੀ ਮਿਲਦੀ ਆ ਉਹ ਆਪਣੇ ਐਥਨਿਕ ਸੋਰਸਿਸ ਤੋਂ ਮਿਲਦੀ ਆ, ਆਪਣੇ ਲੋਕਲ ਮੀਡੀਆ ਦੇ ਉੱਤੋਂ ਮਿਲਦੀ ਹੈ। ਸੋ ਹੁਣ ਸਮਾਂ ਨਹੀਂ ਹੈ ਇਸ ਉੱਤੇ ਬਹੁਤੀ ਗੱਲ ਕਰਨ ਦਾ, ਸਮਾਂ ਸਾਡਾ ਸਮਾਪਤੀ ਵੱਲ ਹੈ। ਜਾਣ ਤੋਂ ਪਹਿਲਾਂ ਮੈਂ ਆਪਣਾ ਇੱਕ ਤਾਂ ਸ਼ਰਨ ਕੌਰ ਹੋਣਾ ਨਾਲ ਗੱਲ ਕਰ ਲਈਏ। ਸ਼ਰਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸੋ ਮਚ ਜੀ।
ਮਿੰਟ ਆਪਣੇ ਪਾਸ ਇੱਕੋ ਹੀ ਆ ਬਸ
ਜੀ ਜੀ, ਇੱਕ ਹੀ ਮਿੰਟ ਠੀਕ ਹੈ ਜੀ। ਰਿੰਜਣਾ ਤੀਜ ਮੇਲਾ ਆਪਣਾ ਜਿਹੜਾ ਸ਼ੋ ਹੋ ਰਿਹਾ ਹੈ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ 3 August ਨੂੰ, ਮੈਂ ਉਹਦੇ ਬਾਰੇ ਜਾਣਕਾਰੀ ਦੇਣੀ ਸੀਗੀ ਕਿ ਜਿਹੜੀਆਂ ਟਿਕਟਸ ਹੈਗੀਆਂ ਉਹ ਸਾਡੀਆਂ ਬਹੁਤ ਹੀ ਫਾਸਟ ਨਿਕਲ ਗਈਆਂ, ਸੋ ਆਲਮੋਸਟ ਸੋਲਡ ਆਊਟ ਆ। ਸਾਡੇ ਹੱਥ ਵਿੱਚ ਟਿਕਟ ਨਹੀਂ ਹੈਗੀਆਂ, ਜਿੰਨੀਆਂ ਵੀ ਟਿਕਟ ਹੈਗੀਆਂ ਹੁਣ ਉਹ ਸੋਲਡ ਦੇ ਉੱਤੇ ਪਈਆਂ ਹੋਈਆਂ। ਵੀਡੀਓ ਪੈਲਸ ਤੋਂ ਤੁਸੀਂ ਟਿਕਟ ਲੈ ਸਕਦੇ ਆ, ਏਅਰਪੋਰਟ ਤੇ ਮਾਰਨਿੰਗ ਸਟਾਰ ਤੇ ਜਿਹੜਾ ਵੀਡੀਓ ਪੈਲਸ ਹੈਗਾ ਹੈ ਉੱਥੋਂ ਲੈ ਸਕਦੇ ਆ, ਟਿੱਲੋਂ ਵੀਡੀਓ ਤੋਂ ਤੁਸੀਂ ਟਿਕਟ ਲੈ ਸਕਦੇ ਆ। ਸੋ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਫਾਸਟ, ਵੈਰੀ ਫਾਸਟ ਜਿਹੜੀਆਂ ਹੈਗੀਆਂ ਉਹ ਟਿਕਟ ਚੱਕ ਲਓ, ਆਪਣੇ ਕੋਲੇ ਬਹੁਤ ਹੀ ਥੋੜੀ ਗਿਣਤੀ ਦੇ ਵਿੱਚ ਟਿਕਟ ਰਹਿ ਗਈਆਂ ਹੋਈਆਂ
ਜੀ। ਬੜੀ ਮਿਹਰਬਾਨੀ, ਥੈਂਕ ਯੂ। ਸੋ ਨੰਬਰ ਦੇ ਦਿਓ, ਆਪਣਾ ਨੰਬਰ ਦੇ ਦਿਓ
ਜੀ। 6479065151 ਆਪਣਾ ਨੰਬਰ ਹੈ ਜੀ।
ਥੈਂਕ ਯੂ, ਧੰਨਵਾਦ ਜੀ। ਕੱਲ ਨੂੰ ਅਰਲੀ ਉੱਠ ਖੜੇ ਥੋੜਾ ਜਿਹਾ, ਸੁਬਹ ਤੁਹਾਨੂੰ ਕਾਲ ਕੀਤੀ ਸੀ, ਤੁਸੀਂ ਫੋਨ ਹੀ ਚੱਕੇਗਾ, ਧੰਨਵਾਦ, ਸਵੇਰੇ ਟਾਈਮ ਮਿਲੇਗਾ ਤੁਹਾਨੂੰ। ਥੈਂਕ ਯੂ ਜੀ। ਮੇਰਾ ਨੰਬਰ 416-970-5005 ਹੈ, ਨਾਇਗਰਾ ਫਾਲ ਦੇ ਵਿੱਚ ਅੱਜ ਜਿਹੜਾ ਮੇਰਾ ਪ੍ਰੋਜੈਕਟ ਰਹਿ ਗਿਆ ਅੱਜ ਅਸੀਂ ਉਸਨੂੰ ਲਾਂਚ ਕਰਨ ਜਾ ਰਹੇ ਹਾਂ। 4 bedroom ਦੇ ਡਿਟੈਚ ਘਰ ਨੇ, ਈਚ ਰੂਮ ਦੇ ਨਾਲ ਵਾਸ਼ਰੂਮ ਹੈ, ਪਲੱਸ 2 bedroom ਦੀ ਬੇਸਮੈਂਟ ਫਿਨਿਸ਼ ਹੋਵੇਗੀ ਉਸਦੀ, 6 bedroom ਹੋ ਜਾਣਗੇ ਔਰ $6,00,000 ਦੇ ਕਰੀਬ, ਇੱਕ ਸਾਲ ਸਵਾ ਸਾਲ ਦੇ ਕਰੀਬ ਇਹਨਾਂ ਦੀ ਕਲੋਜ਼ਿੰਗ ਆ, 6 lakh ਦੇ ਕਰੀਬ ਇਹ ਘਰ ਨੇ। ਮੇਰਾ ਨੰਬਰ 416-970-5005 4169705005। ਦਿਓ ਆ ਗਿਆ, ਫਿਰ ਮਿਲਦੇ ਮੀਂਹ ਦੇ ਨਾਲ, ਸਤਿ ਸ਼੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले. आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month. विजिट hp.ca या अपने नजदीकी HP रिटेलर.
ਜਿੰਨਾ ਮਿਲਾਉਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ
G20 Canada Season 2 started in your city. Duniya Cricket ke superstar ko dekhiye action mein. Yuvraj Singh, Shahid Afridi, Chris Gayle, Shoaib Malik, Brandon McCollum, Darren Sammy, Mohammad Hafiz, Andre Russell, Chris Lynn and more. July 25 to August 11 at CAA Centre Brampton. Tickets ya season passes ke liye visit gt20.ca. Global T20 Canada. Cricket comes home.
आप सुन रहे हैं WTR 770 AM साज़ोबाज ब्रॉडकास्टिंग सर्विस 24/7. हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप. eawaz टीवी को आप तमाम IPTV